ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ ਸਾਰੀ ਦੁਨੀਆਂ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ ਜੋ ਪੰਜਾਬ ਦੀ ਗੱਲ ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ
ਪਿੰਡਾਂ ਦੀਆਂ ਸ਼ਹਿਰਾਂ ਦੀਆਂ ਦੇਸ਼ ਦੀਆਂ ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ
WTORAM 770 ਰੇਡੀਓ ਪ੍ਰੋਗਰਾਮ ਮਹਿਕ ਨੂੰ ਆਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ ਅੱਜ ਦਿਨ ਮੰਗਲਵਾਰ ਜਨਵਰੀ ਮਹੀਨੇ ਦੀ 12 ਤਰੀਕ ਸਾਲ 2021 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ ਅੱਜ ਦਾ ਬਾਹਰਲਾ ਟੈਂਪਰੇਚਰ -2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 14 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ ਸਵੇਰ ਦਾ ਸੂਰਜ 7:50 ਤੇ ਚੜਿਆ ਛਿਪੇਗਾ 5:04 ਤੇ ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਲ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਪ੍ਰੋਗਰਾਮ ਦੇ ਵਿੱਚ ਬੜੀ ਜਲਦੀ ਅਸੀਂ ਖਬਰਾਂ ਰਮਨ ਜੀ ਹੁਣਾਂ ਦੇ ਰਾਹੀਂ ਪੇਸ਼ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਔਰ ਲੋਕਲ ਖਬਰਾਂ ਤੇ ਸਤਪਾਲ ਜੌਲ ਸਾਹਿਬ ਵੀ ਝਾਤ ਮਾਰਨਗੇ ਔਰ ਤੁਹਾਨੂੰ ਪਤਾ ਕਿ ਨਵਦੀਪ ਬੈਸ ਦੀ ਵੀ ਗੱਲਬਾਤ ਕੀਤੀ ਜਾਵੇਗੀ, ਕਿਸਾਨ ਅੰਦੋਲਨ ਦੀ ਗੱਲਬਾਤ ਕੀਤੀ ਜਾਵੇਗੀ ਔਰ ਕਿਸਾਨ ਅੰਦੋਲਨ ਦੇ ਬਾਰੇ ਕੀ ਕੁਝ ਖਬਰਾਂ ਆਈਆਂ ਲੇਟੈਸਟ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਸੁਰਿੰਦਰ ਰੱਲਾ ਜੀ ਹਾਜ਼ਰ ਹੋਣਗੇ, ਗੀਤ ਸੰਗੀਤ ਵੀ ਹੋਵੇਗਾ। ਲੱਖਾ ਸਦਾਨਾ ਜੀ ਔਰ ਅੱਜ ਪਿੰਡ ਖੋਸਾ ਕੋਟਲਾ ਮੋਗੇ ਦੇ ਵਿੱਚ ਪਹੁੰਚੇ, 12 ਪਿੰਡਾਂ ਦਾ ਇਕੱਠ ਹੋਇਆ ਔਰ ਉਹਦੀ ਵੀ ਗੱਲਬਾਤ ਅਸੀਂ ਕਰਾਂਗੇ। ਸੋ ਰੇਡੀਓ ਪ੍ਰੋਗਰਾਮ ਦੇ ਵਿੱਚ ਸਟੂਡੀਓ ਦਾ ਨੰਬਰ ਹੈ 416-626-1778 ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਪ੍ਰੋਗਰਾਮ ਦੇ ਵਿੱਚ ਤੁਸੀਂ ਗੱਲਬਾਤ ਕਰਨੀ ਹੋਵੇ 416-626-1778 ਦੇ ਪ੍ਰੋਗਰਾਮ ਤੋਂ ਪਹਿਲਾਂ ਜਾਂ ਬਾਅਦ ਚ ਮੇਰਾ ਨੰਬਰ ਹੈ 416-300-2-3600 ਤੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਵਾਪਸ ਆਉਂਦੇ ਹਾਂ ਬ੍ਰੇਕ ਦੇ ਨਾਲ ਖਬਰਾਂ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਤੋ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828, 905-450-2828। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ।
ਆਪਣਾ ਲੋਕਲ ਸਪੌਟ, ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ, ਇੱਕ ਸੰਪੂਰਨ ਤੋਹਫ਼ਾ। ਉਹਨਾਂ ਕੋਲ ਏਸੀ, ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ, ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ, ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ, ਟੇਕਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ। ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
Ontario, yours to rediscover.
ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ, ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-452-0004, 905-452-0004 ਤੇ ਸੰਪਰਕ ਕੀਤਾ ਜਾ ਸਕਦਾ।
ਫੈਲਣ ਨੂੰ ਰੋਕੋ, COVID-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ, ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪੁਆਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਂਟੇਰੀਓ ਸਰਕਾਰ ਦੁਆਰਾ ਜਾਰੀ।
ਕਾਮ ਮੇ ਹੋ ਗਏ ਅਬ ਬਿਜ਼ੀ ਤੋ ਕਿਚਨ ਸੇ ਵੀ ਤੋ ਚਾਹੀਏ ਥੋੜੀ ਛੁੱਟੀ। ਹੋ ਲੇਟ ਨਾਈਟ ਸਟੱਡੀਜ਼, ਫਰੈਂਡਸ ਕੇ ਸਾਥ ਪਾਰਟੀਜ਼, ਲੇਟ ਨਾਈਟ ਬਿੰਜ ਵਾਚਿੰਗ ਆਫ ਮੂਵੀਜ਼ ਐਂਡ ਵੈਬ ਸੀਰੀਜ਼, ਕਿਆ ਬਸ ਯੂ ਹੀ ਲੇਟ ਨਾਈਟ ਫੂਡ ਕ੍ਰੇਵਿੰਗਸ। ਬ੍ਰਾਡਸ ਐਟ ਬੋਵੇਡ ਐਂਡ ਏਅਰਪੋਰਟ ਇਜ਼ ਨਾਓ ਓਪਨ ਫਾਰ ਪਿਕਅਪ ਐਂਡ ਡਿਲੀਵਰੀ ਸ਼ਾਮ 5 ਸੇ ਰਾਤ 3 ਵਜੇ ਤੱਕ। Call Brats at Bowait and Airport or order through Skip the Dishes, Uber Eats or DoorDash. Brats at Bowait and Airport.
Suno ji, kyun na pe ek grand party kariye?
Grand party? O na kise da janmdin, na anniversary, te na kise da vyah, te party ka di?
Ho kar labban ch assi firde si dar dar. ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ, ਐਨੀਵੇਅਰ GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰੰਗ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600 416-302-3600।
ਜੀ ਹਾਂ, ਇੱਕ ਵਾਰ ਫੇਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ। ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ। ਇਹਨਾਂ ਖਬਰਾਂ ਨੂੰ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਸਪਾਂਸਰ ਕੀਤਾ ਗਿਆ। ਗਰਚਾ ਬ੍ਰਦਰ ਦਾ ਨੰਬਰ ਨੋਟ ਕਰ ਲਓ ਤੁਸੀਂ, ਅਗਰ ਜੇ ਤੁਸੀਂ ਵਧੀਆ ਕੰਪਨੀ ਦੇ ਵਿੱਚ ਹੈਰ ਹੋਣਾ ਚਾਹੁੰਦੇ ਹੋ ਤਾਂ 905-913-8500 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਨਾਲ ਕੰਮ ਕਰਦੇ ਨੇ ਹੋਮ ਲਾਈਫ ਸਿਲਵਰ ਸਿਟੀ ਦੇ ਨਾਲ ਜਤਿੰਦਰ ਗੰਡਮ ਜੀ। ਇਹਨਾਂ ਕੋਲ 3 ਬੈਡਰੂਮ ਦਾ ਘਰ ਆਇਆ, ਟਾਊਨ ਹਾਊਸ ਆ, 3 ਬੈਡਰੂਮ 3 ਵਾਸ਼ਰੂਮ ਆ ਇਸ ਘਰ ਦੇ ਵਿੱਚ। ਟਾਊਨ ਹਾਊਸ ਆ ਇਹ, ਬ੍ਰੈਂਪਟਨ ਦੀ ਵੈਰੀ ਗੁੱਡ ਲੋਕੇਸ਼ਨ ਆ, ਮਿਸਾਗਾ ਰੋਡ ਐਂਡ ਚੰਕਿਊਜ਼ੀ ਦੇ ਏਰੀਏ ਵਿੱਚ ਹੈ। ਜੇ ਜ਼ਿਆਦਾ ਜਾਣਕਾਰੀ ਲੈਣੀ ਚਾਹੁੰਦੇ ਹਾਂ ਤੁਸੀਂ ਫਸਟ ਟਾਈਮ ਬਾਇਰ ਵਾਸਤੇ, ਗੁੱਡ ਅਪਰਚੁਨਿਟੀ ਆ। 647-245-0606 ਤੇ ਕਾਲ ਕੀਤੀ ਜਾ ਸਕਦੀ ਆ। ਅਕਾਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਨੋਟ ਕਰ ਲਓ, ਜਸਵਿੰਦਰ ਢੱਡਾ ਜੀ ਦਾ ਔਰ ਐਲੇ ਵਾਲੇ ਰਾਜਾ ਬਾਈ ਜੀ ਦਾ। ਔਰ ਇਹਨਾਂ ਨੂੰ ਵਰਕਰ ਚਾਹੀਦੇ ਨੇ। ਜੇ ਤੁਸੀਂ ਜੋਬ ਦੀ ਭਾਲ ਦੇ ਵਿੱਚ ਸੀ, ਜੋਬ ਕਰਨੀ ਚਾਹੁੰਦੇ ਆ, ਓਇਲ ਚੇਂਜ ਕਰਨਾ ਹੋਵੇ ਟਰੱਕ ਦਾ, ਜਾਂ ਫਿਰ ਤੁਸੀਂ ਟਰੱਕ ਵਾਸ਼ ਕਰਨ ਦੇ ਕਰਨ ਚਾਹੁੰਦੇ ਹੋ, ਜਨਰਲ ਲੇਬਰ ਦਾ ਕੰਮ ਵੀ ਹੈ। ਔਰ ਨੰਬਰ ਹੈ 905-565-1100 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਵੀਲ ਕਿੰਗ ਕੰਪਨੀ ਹੈ, ਇਹਨਾਂ ਨੂੰ ਵੀ ਵਰਕਰ ਚਾਹੀਦੇ ਨੇ, ਡਰਾਈਵਰ ਜਿਹੜੇ ਆ। ਔਰ ਵੀਲ ਕਿੰਗ ਕੰਪਨੀ ਦੇ ਹੈਰ ਕਰ 268-78-81 ਤੇ ਸੰਪਰਕ ਕੀਤਾ ਜਾ ਸਕਦਾ। ਮੇਪਲ ਇਜ ਇਮੀਗ੍ਰੇਸ਼ਨ ਦੇ ਲਵਲੀਨ ਚਾਲ ਜੀ ਨੰਬਰ ਨੋਟ ਕਰ ਲਓ, ਜੇ ਤੁਸੀਂ ਸੁਪਰ ਵੀਜ਼ੇ ਦੀ ਐਪਲੀਕੇਸ਼ਨ ਕਰਨੀ ਚਾਹੁੰਦੇ ਆ ਜਾਂ ਫਿਰ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਕਰਾਉਣੀ ਚਾਹੁੰਦੇ ਆ, PR ਦੀ ਐਪਲੀਕੇਸ਼ਨ ਕੋਈ, ਜਾਂ PNE ਪ੍ਰੋਗਰਾਮ, LMI ਇਹ ਪ੍ਰੋਗਰਾਮ ਕੋਈ ਕਰਾਉਣਾ ਹੋਏ ਸਪੋਂਸਰ, ਤਾਂ ਨੰਬਰ ਨੋਟ ਕਰ ਲਓ ਤੁਸੀਂ 905-230-5551 ਤੇ ਸੰਪਰਕ ਕੀਤਾ ਜਾ ਸਕਦਾ। 905-230-5551 ਤੇ ਸੰਪਰਕ ਕਰ ਸਕਦੇ ਹਾਂ। ਤੇ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਸਵੀਟ ਮਹਿਲ ਰੈਸਟੋਰੈਂਟ ਦੇ ਸੁਖਰਾਜ ਕੰਗ ਜੀ। ਨੰਬਰ 416-679-9191 ਤੇ ਕਾਲ ਤੁਸੀਂ ਕਰ ਸਕਦੇ ਆ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਖਬਰਾਂ ਲੈ ਕੇ ਰਮਨ ਜੀ ਹੁਣੀ ਹਾਜ਼ਰ ਨੇ। ਰਮਨ ਜੀ, ਵੈਲਕਮ ਟੂ ਦੀ ਸ਼ੋ, ਗੋ ਅਹੈਡ ਪਲੀਜ਼।
ਸਲੇਟਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਣੇ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ ਕਰੀਬ 1.5 ਮਹੀਨੇ ਤੋਂ ਵੱਧ ਸਮੇਂ ਤੋਂ ਕਿਸਾਨ ਦਿੱਲੀ ਦੇ ਵੱਖ ਵੱਖ ਮੋਰਚਿਆਂ ਤੇ ਡਟੇ ਹੋਏ ਨੇ। ਕਿਸਾਨਾਂ ਦੀ ਮੰਗ ਹੈ ਕਿ ਖੇਤੀ ਕਾਨੂੰਨ ਰੱਦ ਕਰਾਉਣੇ ਨੇ, ਤੇ ਸਰਕਾਰ ਇਸ ਗੱਲ ਤੇ ਅੜੀ ਹੋਈ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋ ਸਕਦੇ। ਅਜਿਹੇ ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਉਂਦਿਆਂ ਖੇਤੀ ਕਾਨੂੰਨਾਂ ਦੇ ਤੇ ਫਿਲਹਾਲ ਅਸਥਾਈ ਪਾਬੰਦੀ ਲਾ ਦਿੱਤੀ ਹੈ। ਅਦਾਲਤ ਨੇ ਨਾਲ ਹੀ ਗੱਲਬਾਤ ਰਾਹੀਂ ਮਸਲਾ ਸੁਲਝਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਹੈ। ਹਾਲਾਂਕਿ ਸੁਣਵਾਈ ਦੌਰਾਨ ਅਦਾਲਤ ਕਿਸਾਨ ਜਥੇਬੰਦੀਆਂ ਦੇ ਰਵੱਈਏ ਤੋਂ ਨਿਰਾਸ਼ ਵੀ ਨਜ਼ਰ ਆਈ ਹੈ। ਸੁਪਰੀਮ ਕੋਰਟ ਨੇ ਆਪਣੇ ਹੁਕਮਾਂ ਚ ਕਿਹਾ ਕਿ 4 ਮੈਂਬਰੀ ਕਮੇਟੀ ਨੂੰ 10 ਦਿਨਾਂ ਦੇ ਵਿੱਚ ਕੰਮ ਸ਼ੁਰੂ ਕਰਨਾ ਚਾਹੀਦਾ ਤੇ 2 ਮਹੀਨੇ ਚ ਰਿਪੋਰਟ ਦੇਣੀ ਚਾਹੀਦੀ ਹੈ। ਅਗਲੀ ਸੁਣਵਾਈ 8 ਹਫ਼ਤਿਆਂ ਦੇ ਬਾਅਦ ਹੋਵੇਗੀ। ਅਦਾਲਤ ਨੇ ਕਮੇਟੀ ਦੇ ਮੈਂਬਰਾਂ ਵਜੋਂ 4 ਲੋਕਾਂ ਨੂੰ ਸ਼ਾਮਲ ਕੀਤਾ। ਇਹ ਲੋਕ ਨੇ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਭੁਪਿੰਦਰ ਸਿੰਘ ਮਾਨ, ਮਹਾਰਾਸ਼ਟਰ ਦੇ ਸ਼ੇਤਕਾਰੀ ਸੰਗਠਨ ਦੇ ਲੀਡਰ ਅਨਿਲ ਕਨਵਾ ਤੇ ਖੇਤੀ ਮਾਹਰ ਅਸ਼ੋਕ ਗੁਲਾਟੀ ਤੇ ਖੁਰਾਕ ਨੀਤੀ ਮਾਹਰ ਪ੍ਰਮੋਦ ਜੋਸ਼ੀ। ਅਦਾਲਤ ਨੇ ਕਿਹਾ ਕਿ ਜੋ ਲੋਕ ਇਸ ਕਮੇਟੀ ਦੇ ਸਾਹਮਣੇ ਜਾ ਕੇ ਬੋਲਣਾ ਚਾਹੁੰਦੇ ਨੇ ਉਹ ਅਜਿਹਾ ਕਰ ਸਕਦੇ ਨੇ। ਅਦਾਲਤ ਨੇ ਇਹ ਵੀ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਤੇ ਇਸ ਦੀ ਪਾਬੰਦੀ ਅਸਥਾਈ ਹੈ, ਇਸ ਨੂੰ ਸਥਾਈ ਨਹੀਂ ਮੰਨਿਆ ਜਾਣਾ ਚਾਹੀਦਾ। ਅਦਾਲਤ ਨੇ ਜਿਹੜੇ 4 ਲੋਕਾਂ ਨੂੰ ਕਮੇਟੀ ਦੇ ਵਿੱਚ ਸ਼ਾਮਲ ਕੀਤਾ, ਇਸ ਕਮੇਟੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਵਾਇਰਲ ਕੀਤਾ ਜਾ ਰਿਹਾ ਕਿ ਇਹ ਜਿਹੜੇ 4 ਮੈਂਬਰ ਕਮੇਟੀ ਚ ਸ਼ਾਮਲ ਕੀਤੇ ਗਏ ਨੇ, ਇਹ ਪਹਿਲਾਂ ਹੀ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਨੇ। ਯਾਨੀ ਕਿ ਇਸ ਨੂੰ ਇੱਕ ਸਿੱਧੇ ਤੌਰ ਤੇ ਸਮਝਿਆ ਜਾ ਰਿਹਾ ਕਿ ਜਿਹੜੀ ਇਹ ਕਮੇਟੀ ਬਣਾਈ ਹੈ ਇਹ ਵੀ ਸਿੱਧੇ ਤੌਰ ਤੇ ਸਰਕਾਰ ਦੇ ਹੱਕ ਵਿੱਚ ਹੈ। ਸੁਣਵਾਈ ਦੌਰਾਨ ਦਿੱਲੀ ਪੁਲਿਸ ਦੀ ਉਸ ਪਟੀਸ਼ਨ ਤੇ ਵੀ ਵਿਚਾਰ ਕੀਤਾ ਗਿਆ ਜਿਸ ਵਿੱਚ ਗਣਤੰਤਰ ਦਿਵਸ ਪ੍ਰੋਗਰਾਮ ਨੂੰ ਵਿਗਾੜਨ ਦੀ ਧਮਕੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਅੰਦੋਲਨਕਾਰੀ ਸੰਗਠਨ 26 ਜਨਵਰੀ 2000 ਪੈਟਰਾਂ ਨਾਲ ਦਿੱਲੀ ਚ ਦਾਖਲ ਹੋਣ ਦੀਆਂ ਧਮਕੀਆਂ ਦੇ ਰਹੇ ਨੇ। ਅਰਜ਼ੀ ਚ ਕਿਹਾ ਗਿਆ ਕਿ ਅੰਦੋਲਨ ਦੇ ਨਾਂ ਤੇ ਕਿਸੇ ਨੂੰ ਵੀ ਕੌਮਾਂਤਰੀ ਪੱਧਰ ਤੇ ਦੇਸ਼ ਨੂੰ ਸ਼ਰਮਿੰਦਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਅਰਜ਼ੀ ਸਵੀਕਾਰ ਕਰ ਲਈ ਤੇ ਕਿਸਾਨ ਜਥੇਬੰਦੀਆਂ ਨੂੰ ਨੋਟਿਸ ਜਾਰੀ ਕੀਤੇ। ਇਸ ਮਾਮਲੇ ਦੀ ਸੁਣਵਾਈ ਸੋਮਵਾਰ ਹੋਵੇਗੀ। ਇਸ ਤੋਂ ਇਲਾਵਾ ਇੱਕ ਹੋਰ ਪਟੀਸ਼ਨ ਰਾਹੀਂ ਅਦਾਲਤ ਚ ਇਹ ਵੀ ਰੱਖਿਆ ਗਿਆ ਕਿ ਬਹੁਤ ਸਾਰੇ ਭਾਰਤ ਵਿਰੋਧੀ ਸੰਗਠਨ ਇਸ ਅੰਦੋਲਨ ਦੇ ਵਿੱਚ ਦਾਖਲ ਹੋਏ ਨੇ। ਸੀਨੀਅਰ ਵਕੀਲ ਪੀ ਐਸ ਨਰਸਿਮਾ ਨੇ ਅਦਾਲਤ ਨੂੰ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਸੰਸਥਾ ਸਿੱਖਸ ਫਾਰ ਜਸਟਿਸ ਵੀ ਅੰਦੋਲਨ ਚ ਨਜ਼ਰ ਆ ਰਹੀ ਹੈ। ਇਹ ਸੰਗਠਨ ਖਾਲਿਸਤਾਨ ਦੀ ਗੱਲ ਕਰਦਾ ਹੈ। ਸੰਗਠਨ ਪਾਪੂਲਰ ਫਰੰਟ ਆਫ ਇੰਡੀਆ ਕਈ ਸ਼ੱਕੀ ਘਟਨਾਵਾਂ ਚ ਸ਼ਾਮਲ ਹੈ, ਇਹ ਵੀ ਸਰਗਰਮ ਹੈ। ਸੁਪਰੀਮ ਕੋਰਟ ਨੇ ਇਹਨਾਂ ਗੱਲਾਂ ਨੂੰ ਚਿੰਤਾਜਨਕ ਦੱਸਿਆ। ਅਦਾਲਤ ਨੇ ਅਟਾਰਨੀ ਜਨਰਲ ਨੂੰ ਪੁਲਿਸ ਤੇ ਖੁਫੀਆ ਏਜੰਸੀਆਂ ਤੋਂ ਇਸ ਬਾਰੇ ਜਾਣਕਾਰੀ ਲੈਣ ਤੇ ਅਦਾਲਤ ਦੇ ਵਿੱਚ ਹਲਫਨਾਮਾ ਦਾਇਰ ਕਰਨ ਦੇ ਲਈ ਆਖਿਆ। ਉਧਰ ਬਹੁਤ ਸਾਰੇ ਕਿਸਾਨ ਲੀਡਰਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਤੇ ਕਈਆਂ ਨੇ ਹੋਰ ਨਿਰਾਸ਼ਾ ਜਤਾਈ ਹੈ। ਕਿਸਾਨ ਲੀਡਰਾਂ ਦਾ ਕਹਿਣਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਹ ਆਪਣਾ ਅੰਦੋਲਨ ਖਤਮ ਨਹੀਂ ਕਰਨਗੇ। ਕਰੀਬ 40 ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਦੀ ਨੁਮਾਇੰਦਗੀ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਨੇ ਅਗਲੇ ਕਦਮ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਸੱਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਸਾਰੇ ਮੈਂਬਰ ਖੁੱਲੇ ਬਾਜ਼ਾਰ ਪ੍ਰਣਾਲੀ ਜਾਂ ਕਾਨੂੰਨ ਦੇ ਹਮਾਇਤੀ ਸਨ। ਅਸ਼ੋਕ ਗੁਲਾਟੀ ਦੀ ਪ੍ਰਧਾਨਗੀ ਹੇਠ ਬਣਾਈ ਕਮੇਟੀ ਨੇ ਇਹਨਾਂ ਕਾਨੂੰਨਾਂ ਨੂੰ ਲਿਆਉਣ ਦੀ ਸਿਫਾਰਿਸ਼ ਕੀਤੀ ਸੀ। ਦੇਸ਼ ਦੇ ਕਿਸਾਨ ਇਸ ਫੈਸਲੇ ਤੋਂ ਨਿਰਾਸ਼ ਨੇ। ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਵੱਲੋਂ ਨਿਯੁਕਤ ਕਿਸੇ ਕਮੇਟੀ ਅੱਗੇ ਕਿਸੇ ਵੀ ਪ੍ਰਕਿਰਿਆ 'ਚ ਹਿੱਸਾ ਲੈਣਾ ਨਹੀਂ ਚਾਹੁੰਦੇ, ਪਰ ਇਸ ਸੰਬੰਧੀ ਰਸਮੀ ਫੈਸਲਾ ਲਿਆ ਜਾਵੇਗਾ। ਮੋਰਚੇ ਦੇ ਸੀਨੀਅਰ ਲੀਡਰ ਅਭਿਮਨਿਊ ਕੁਹਾੜ ਨੇ ਕਿਹਾ ਕਿ ਅਸੀਂ ਖੇਤੀਬਾੜੀ ਕਾਨੂੰਨਾਂ ਤੇ ਪਾਬੰਦੀ ਲਾਉਣ ਵਾਲੀ ਅਦਾਲਤ ਦੇ ਆਦੇਸ਼ ਦਾ ਸਵਾਗਤ ਕਰਦੇ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ 8 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਪਰ ਫਿਲਹਾਲ ਕੋਈ ਹੱਲ ਨਹੀਂ ਨਿਕਲ ਸਕਿਆ। ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ। ਕਿਸਾਨ ਲੀਡਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਗੱਠਜੋੜ ਕਮੇਟੀ ਚ ਸਾਰੇ ਮੈਂਬਰ ਖੇਤੀਬਾੜੀ ਕਾਨੂੰਨਾਂ ਦੇ ਸਮਰਥਕ ਨੇ। ਉਹਨਾਂ ਨੇ ਜਨਤਕ ਤੌਰ ਤੇ ਕਾਨੂੰਨ ਦੀ ਹਮਾਇਤ ਕਰਨ ਦੀ ਵਕਾਲਤ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਇਸ ਕਮੇਟੀ ਸਾਹਮਣੇ ਪੇਸ਼ ਨਹੀਂ ਹੋਣਗੇ, ਉਹਨਾਂ ਦਾ ਅੰਦੋਲਨ ਜਾਰੀ ਰਹੇਗਾ, ਉਹ ਡਟੇ ਰਹਿਣਗੇ ਤੇ 26 ਜਨਵਰੀ ਦਾ ਪ੍ਰਦਰਸ਼ਨ ਜ਼ਰੂਰ ਹੋਵੇਗਾ ਤੇ ਸ਼ਾਂਤਮਈ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਕੱਲ ਹੀ ਕਿਹਾ ਸੀ ਕਿ ਅਸੀਂ ਕਿਸੇ ਵੀ ਕਮੇਟੀ ਸਾਹਮਣੇ ਪੇਸ਼ ਨਹੀਂ ਹੋਵਾਂਗੇ, ਸਾਡਾ ਅੰਦੋਲਨ ਆਮ ਵਾਂਗ ਅੱਗੇ ਵਧੇਗਾ ਕਿਉਂਕਿ ਇਸ ਕਮੇਟੀ ਦੇ ਸਾਰੇ ਮੈਂਬਰ ਸਰਕਾਰ ਪੱਖੀ ਤੇ ਸਰਕਾਰ ਦੇ ਕਾਨੂੰਨਾਂ ਨੂੰ ਜਾਇਜ਼ ਫਹਿਰਾ ਰਹੇ ਨੇ। ਇਨਕਲਾਬੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨਪਾਲ ਨੇ ਕਿਹਾ ਕਿ ਅਸੀਂ ਬੀਤੀ ਰਾਤ ਇੱਕ ਪ੍ਰੈਸ ਨੋਟ ਜਾਰੀ ਕਰਦੇ ਕਿਹਾ ਸੀ ਕਿ ਅਸੀਂ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਿਸੇ ਵੀ ਕਮੇਟੀ ਨੂੰ ਸਵੀਕਾਰ ਨਹੀਂ ਕਰਾਂਗੇ। ਸਾਨੂੰ ਸੁਪਰੀਮ ਕੋਰਟ ਵੱਲੋਂ ਯਕੀਨ ਹੋਇਆ ਕਿ ਕੇਂਦਰ ਨੂੰ ਇੱਕ ਕਮੇਟੀ ਦਾ ਗਠਨ ਮਿਲੇਗਾ ਜੋ ਉਹਨਾਂ ਦੇ ਮੋਢਿਆਂ ਤੋਂ ਭਾਰ ਹਟਾਏਗੀ। ਉਧਰ ਸਵਰਾਜ ਇੰਡੀਆ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪਹਿਲਾਂ ਹੀ ਬਿਆਨ ਜਾਰੀ ਕਰ ਚੁੱਕਿਆ ਕਿ ਅਸੀਂ ਕਮੇਟੀ ਦੀ ਪ੍ਰਕਿਰਿਆ 'ਚ ਹਿੱਸਾ ਨਹੀਂ ਲਵਾਂਗੇ। ਅਜਿਹੀ ਕੋਈ ਪਟੀਸ਼ਨ ਅਦਾਲਤ ਨੂੰ ਨਹੀਂ ਦਿੱਤੀ ਗਈ ਜਿਸ ਵਿੱਚ ਕਮੇਟੀ ਬਣਾਉਣ ਦੇ ਲਈ ਕਿਹਾ ਗਿਆ ਹੋਵੇ। ਯੋਗੇਂਦਰ ਯਾਦਵ ਨੇ ਕਿਹਾ ਕਿ ਕਮੇਟੀ ਦਾ ਨਾਂ ਜਾਰੀ ਹੋਣ ਨਾਲ ਸਾਡੀ ਚਿੰਤਾ ਸਪਸ਼ਟ ਹੋ ਗਈ ਹੈ। ਇਹਨਾਂ 'ਚੋਂ 3 ਮੈਂਬਰ ਖੇਤੀਬਾੜੀ ਕਾਨੂੰਨਾਂ ਦੇ ਸਮਰਥਕ ਨੇ ਤੇ ਇਹ ਇੱਕ ਸਰਕਾਰੀ ਕਮੇਟੀ ਹੈ। ਉਹਨਾਂ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਤੇ ਅਸਥਾਈ ਤੌਰ ਤੇ ਪਾਬੰਦੀ ਹੈ ਜਿਸ ਨੂੰ ਕਿਸੇ ਵੀ ਸਮੇਂ ਤੇ ਹਟਾਇਆ ਜਾ ਸਕਦਾ, ਇਸ ਦੇ ਆਧਾਰ ਤੇ ਅੰਦੋਲਨ ਖਤਮ ਨਹੀਂ ਕੀਤਾ ਜਾ ਸਕਦਾ। ਕਮੇਟੀ ਚ ਸ਼ਾਮਲ ਅਸ਼ੋਕ ਗੁਲਾਟੀ ਕਿਸਾਨ ਵਿਰੋਧੀ ਕਾਨੂੰਨਾਂ ਦੇ ਸਮਰਥਨ ਚ ਖੇਤੀਬਾੜੀ ਕਾਨੂੰਨਾਂ ਨੂੰ ਲਿਆਉਣ ਚ ਅਹਿਮ ਭੂਮਿਕਾ ਨਿਭਾ ਰਹੇ ਨੇ। ਇਹਨਾਂ ਚਾਰਾਂ ਦਾ ਅੰਦੋਲਨ ਨਾਲ ਕੋਈ ਸੰਬੰਧ ਨਹੀਂ ਹੈ। ਜੇਕਰ ਸਰਕਾਰ ਸੁਪਰੀਮ ਕੋਰਟ ਇਸ ਕਮੇਟੀ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਅੰਦੋਲਨਕਾਰੀ ਕਿਸਾਨ ਉਹਨਾਂ ਨਾਲ ਗੱਲ ਨਹੀਂ ਕਰਨਗੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਪ੍ਰਾਪਰਟੀ ਟੈਕਸ ਚ ਪੰਜਾਬ ਸਰਕਾਰ ਵੱਲੋਂ ਵਾਧਾ ਕੀਤੇ ਜਾਣ ਤੇ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਤੇ ਖੂਬ ਰਗੜੇ ਲਾਏ ਨੇ। ਪਾਰਟੀ ਦੇ ਸੀਨੀਅਰ ਲੀਡਰ ਤੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਜਨਤਾ ਨੂੰ ਲੁੱਟਣ ਵਾਲੀਆਂ ਨੀਤੀਆਂ ਨੂੰ ਅੱਗੇ ਵਧਾਉਂਦਿਆਂ ਕੈਪਟਨ ਸਰਕਾਰ ਨੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਚ ਵਾਧਾ ਕੀਤਾ ਹੈ। ਲੋਕਾਂ ਤੇ ਇੰਨਾ ਬੋਝ ਪਾਉਣ ਨਾਲ ਵੀ ਸਰਕਾਰ ਦਾ ਖਾਲੀ ਖਜ਼ਾਨਾ ਨਹੀਂ ਭਰਿਆ ਤਾਂ ਇਸ ਬੇਰਹਿਮ ਕੈਪਟਨ ਸਰਕਾਰ ਨੇ ਆਮ ਜਨਤਾ ਦੇ ਜਾਇਦਾਦ ਖਰੀਦਣ ਤੇ ਵੀ 2.5 ਰੁਪਏ ਪ੍ਰਤੀ ਹਜ਼ਾਰ ਦਾ ਵਾਧੂ ਬੋਝ ਪੰਜਾਬ ਦੇ ਲੋਕਾਂ ਤੇ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਆਰਥਿਕ ਮੋਰਚੇ ਤੇ ਬੁਰੀ ਤਰ੍ਹਾਂ ਫੇਲ ਹੋਈ ਹੈ, ਇਸ ਲਈ ਆਮ ਲੋਕਾਂ ਦੀ ਲੋੜ ਦੇ ਸਮਾਨ ਦੀਆਂ ਕੀਮਤਾਂ ਵਧਾ ਕੇ ਜਨਤਾ ਤੋਂ ਜਬਰੀ ਪੈਸਾ ਵਸੂਲਿਆ ਜਾ ਰਿਹਾ ਹੈ। ਜਿਸ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਕੌਮਾਂਤਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਹੇਠਾਂ ਡਿੱਗਣ ਦੇ ਬਾਵਜੂਦ ਭਾਰਤ ਚ ਤੇਲ ਦੀ ਕੀਮਤ ਨਹੀਂ ਘਟਾ ਰਹੀ, ਇਸੇ ਤਰ੍ਹਾਂ ਭਾਰਤ ਦੀ ਆਮ ਜਨਤਾ ਦੀ ਜੇਬ ਢਿੱਲੀ ਕਰਦੀ ਰਹੀ ਤੇ ਆਮ ਲੋਕਾਂ ਤੋਂ ਜਬਰਦਸਤੀ ਪੈਸਾ ਵਸੂਲਦੀ ਰਹੀ, ਉਸੇ ਤਰ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਵੀ ਇੰਨੀ ਮਹਿੰਗਾਈ ਹੋਣ ਦੇ ਬਾਵਜੂਦ ਇਸ ਮਹਾਮਾਰੀ ਚ ਤੇਲ ਦੀਆਂ ਕੀਮਤਾਂ ਵਧਾ ਕੇ ਸੰਪਤੀ ਖਰੀਦਣ ਤੇ ਵਾਧੂ ਚਾਰਜ ਲਾ ਕੇ ਪੰਜਾਬ ਦੀ ਜਨਤਾ ਨੂੰ ਲੁੱਟ ਰਹੀ ਹੈ। ਖੇਤੀਬਾੜੀ ਕਾਨੂੰਨਾਂ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਸੁਪਰੀਮ ਕੋਰਟ ਨੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਕਰਨ ਤੇ ਰੋਕ ਲਾ ਦਿੱਤੀ ਹੈ। ਇਸ ਨਾਲ ਅਦਾਲਤ ਨੇ ਆਪਣੇ ਫੈਸਲੇ ਚ 4 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਨੋਹਰ ਲਾਲ ਖੱਟਰ ਤੇ ਦੁਸ਼ਯੰਤ ਚੌਟਾਲਾ ਨੇ ਸ਼ਾਹ ਨਾਲ ਮੁਲਾਕਾਤ ਕੀਤੀ ਤੇ ਗੱਲਬਾਤ ਕੀਤੀ ਹੈ। ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਖੱਟਰ ਨੂੰ ਐਤਵਾਰ ਕਰਨਾਲ ਹਰਿਆਣਾ ਚ ਇੱਕ ਜਨਤਕ ਮੀਟਿੰਗ ਵੀ ਮੁਲਤਵੀ ਕਰਨੀ ਪਈ ਸੀ। ਮੰਨਿਆ ਜਾਂਦਾ ਕਿ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਵਿਰੋਧ ਕਰ ਰਹੇ ਕਿਸਾਨਾਂ ਦੇ ਦਬਾਅ ਹੇਠ ਨੇ। ਪੰਜਾਬ ਸਰਕਾਰ ਨੇ 7 ਜਨਵਰੀ ਤੋਂ ਸਕੂਲ ਖੋਲਣ ਦੇ ਹੁਕਮ ਜਾਰੀ ਕਰ ਦਿੱਤੇ ਸਨ, ਜਿਸ ਤਹਿਤ 5ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲ ਖੋਲਣ ਨੂੰ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ ਮਾਪਿਆਂ ਵੱਲੋਂ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਸਰਕਾਰ ਦੇ ਵਿਚਾਰ ਚ ਉਤਰੇ ਨੇ। ਸਿੰਗਲਾ ਨੇ ਕਿਹਾ ਕਿ ਜੇਕਰ ਲੋਕ ਵਿਆਹ ਸਮਾਗਮਾਂ ਚ ਜਾਂ ਕਈ ਹੋਰ ਸਮਾਗਮਾਂ ਚ ਸ਼ਾਮਲ ਹੋ ਸਕਦੇ ਨੇ ਤਾਂ ਬੱਚਿਆਂ ਨੂੰ ਸਕੂਲ ਭੇਜਣਾ ਵੀ ਉਹਨਾਂ ਨੂੰ ਮਨਜ਼ੂਰ ਹੋਣਾ ਚਾਹੀਦਾ, ਕਿਉਂਕਿ ਜੇਕਰ ਬੱਚੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਸਕਦੇ ਨੇ ਤਾਂ ਉਹਨਾਂ ਨੂੰ ਸਕੂਲ ਚ ਵੀ ਹਾਜ਼ਰੀ ਭਰਨੀ ਚਾਹੀਦੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਹੋਰ ਜਥਾ ਅੱਜ ਸੈਂਕੜੇ ਟਰੈਕਟਰ ਟਰਾਲੀਆਂ ਨਾਲ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਿੱਲੀ ਵੱਲ ਰਵਾਨਾ ਹੋਇਆ। ਕਮੇਟੀ ਵੱਲੋਂ ਕੀਤੇ ਐਲਾਨ ਮੁਤਾਬਕ ਹਰ 15 ਦਿਨ ਬਾਅਦ ਜਥੇ ਦਿੱਲੀ ਵੱਲ ਭੇਜੇ ਜਾਣੇ ਸਨ। ਹੁਣ ਇਸ ਤੋਂ ਬਾਅਦ ਅਗਲਾ ਜਥਾ 20 ਜਨਵਰੀ ਨੂੰ 8 ਦਿਨਾਂ ਤੋਂ ਬਾਅਦ ਰਵਾਨਾ ਹੋਵੇਗਾ। ਕਿਸਾਨਾਂ ਦੇ ਕਹਿਣੇ ਕਿ ਉਹ 26 ਜਨਵਰੀ ਤੇ ਟਰੈਕਟਰ ਮਾਰਚ ਦੀ ਪੂਰੀ ਤਰ੍ਹਾਂ ਤਿਆਰੀ ਕਰ ਰਹੇ ਨੇ, ਇਸੇ ਕਰਕੇ ਅੱਜ ਤੇ 20 ਜਨਵਰੀ ਦੇ ਜਥੇ ਚ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਦਿੱਲੀ ਵੱਲ ਤੋਰੀਆਂ ਜਾਣਗੀਆਂ। ਹੁਣ ਟਰੈਕਟਰ ਮਾਰਚ ਰਾਹੀਂ ਕਿਸਾਨ ਕੇਂਦਰ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣਗੇ। ਮੋਦੀ ਸਰਕਾਰ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਡਰ ਕਾਫੀ ਸਤਾ ਰਿਹਾ ਹੈ, ਇਸ ਲਈ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ। ਸਰਕਾਰ ਨੇ ਕਿਸਾਨਾਂ ਵੱਲੋਂ ਗਣਤੰਤਰ ਦਿਵਸ ਮੌਕੇ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਰੋਕਣ ਲਈ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਹੈ। ਦਿੱਲੀ ਪੁਲਿਸ ਰਾਹੀਂ ਦਾਖਲ ਕੀਤੀ ਗਈ ਅਰਜ਼ੀ ਚ ਕੇਂਦਰ ਨੇ ਕਿਹਾ ਕਿ 26 ਜਨਵਰੀ ਮੌਕੇ ਹੋਣ ਵਾਲੀ ਪਰੇਡ ਚ ਅੜਿੱਕਾ ਪਾਉਣ ਲਈ ਕਿਸਾਨਾਂ ਨੇ ਇਹ ਯੋਜਨਾ ਬਣਾਈ ਹੈ। ਸਰਕਾਰ ਨੇ ਕਿਹਾ ਕਿ ਪ੍ਰਸਤਾਵਿਤ ਮਾਰਚ ਦੇ ਨਾਲ ਅਮਨ ਅਮਾਨ ਦੀ ਹਾਲਤ ਚ ਵਿਘਨ ਪੈ ਸਕਦਾ ਹੈ। ਅਰਜ਼ੀ ਚ ਕਿਹਾ ਗਿਆ ਕਿ ਪ੍ਰਦਰਸ਼ਨ ਕਰਨ ਦੇ ਅਧਿਕਾਰ ਤਹਿਤ ਦੇਸ਼ ਨੂੰ ਆਲਮੀ ਪੱਧਰ ਤੇ ਢਾਲ ਲਾਉਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ। ਉਹਨਾਂ ਸੁਪਰੀਮ ਕੋਰਟ ਨੂੰ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਚ ਕਿਸੇ ਨੂੰ ਵੀ ਟਰੈਕਟਰ ਟਰਾਲੀਆਂ ਜਾਂ ਹੋਰ ਵਾਹਨਾਂ ਰਾਹੀਂ ਕੀਤੇ ਜਾਣ ਵਾਲੇ ਮਾਰਚ ਨੂੰ ਰੋਕਣ ਦੇ ਹੁਕਮ ਦਿੱਤੇ ਜਾਣ। ਉਹਨਾਂ ਕਿਹਾ ਕਿ 26 ਜਨਵਰੀ ਦੀ ਪਰੇਡ ਸੰਵਿਧਾਨਕ ਤੇ ਇਤਿਹਾਸਕ ਮਹੱਤਤਾ ਰੱਖਦੀ ਹੈ ਤੇ ਕਿਸੇ ਨੂੰ ਵੀ ਮੁਲਕ ਦੇ ਅਸ ਨੂੰ ਢਾਲ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸਾਨਾਂ ਦੇ ਵਕੀਲ ਨੇ ਸੋਮਵਾਰ ਹੀ ਸੁਪਰੀਮ ਕੋਰਟ ਕੋਲ ਸਪਸ਼ਟ ਕਰ ਦਿੱਤਾ ਸੀ ਕਿ ਕਿਸਾਨ ਗਣਤੰਤਰ ਦਿਵਸ ਦੇ ਸਮਾਗਮ ਚ ਕੋਈ ਅੜਿੱਕਾ ਨਹੀਂ ਪਾਉਣਾ ਚਾਹੁੰਦੇ, ਉਹ ਆਪਣਾ ਮਾਰਚ ਵੱਖਰਾ ਕਰਨਗੇ। ਪਰ ਇਸ ਪਟੀਸ਼ਨ ਤੋਂ ਇਹ ਗੱਲ ਜਗਜ਼ਾਹਰ ਹੋ ਗਈ ਹੈ, ਸਪਸ਼ਟ ਹੋ ਗਈ ਹੈ ਕਿ ਮੋਦੀ ਸਰਕਾਰ ਇਸ ਵੇਲੇ ਕਿਸਾਨ ਅੰਦੋਲਨ ਤੋਂ ਪੂਰੀ ਤਰ੍ਹਾਂ ਡਰ ਚੁੱਕੀ ਹੈ ਤੇ ਆਉਂਦੀ ਜਿਹੜਾ ਗਣਤੰਤਰ ਦਿਵਸ ਹੈ ਆਉਣ ਵਾਲਾ 26 ਜਨਵਰੀ ਨੂੰ ਜਿਸ ਤਰ੍ਹਾਂ ਕਿਸਾਨਾਂ ਨੇ ਵੱਡੇ ਪੱਧਰ ਤੇ ਟਰੈਕਟਰ ਮਾਰਚ ਦੀ ਤਿਆਰੀ ਕੀਤੀ ਹੋਈ ਹੈ, ਉਸ ਨੇ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ ਤੇ ਇਸ ਗੱਲ ਦੀ ਗਵਾਹ ਜਿਹੜੀ ਬਣੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਪਟੀਸ਼ਨ ਪਾਈ ਗਈ ਹੈ। ਪਰ ਕਿਸਾਨ ਲੀਡਰ ਤੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਪੂਰੀ ਤਰ੍ਹਾਂ 26 ਜਨਵਰੀ ਦੇ ਟਰੈਕਟਰ ਮਾਰਚ ਦੇ ਲਈ ਤਿਆਰ ਬਰ ਤਿਆਰ ਨੇ ਤੇ ਉਹ ਵੱਡੇ ਪੱਧਰ ਤੇ ਉਸ ਦਿਨ ਆਪਣਾ ਪ੍ਰਦਰਸ਼ਨ ਕਰਨਗੇ। ਇਸ ਨਾਲ ਹੀ ਜੋ ਆ ਗਿਆ ਅੱਜ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ
ਜੀ। ਹਾਂ, ਇਹ ਸੀ ਰਮਨ ਜੀ ਹੁਣੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਅਮੈਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਸਪੋਂਸਰ ਕਰਦੇ ਨੇ। ਅਮੈਰੀਕਨ ਸਿਸਟਮ ਵਿੱਚ ਹਾਇਰ ਹੋਣਾ ਚਾਹੁੰਦੇ ਤੁਸੀਂ ਤੇ 905-452-0004 ਤੇ ਤੁਸੀਂ ਕਾਲ ਕਰ ਸਕਦੇ ਹੋ। ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ। ਤੁਸੀਂ ਵੈਬਸਾਈਟ ਬਣਾਉਣੀ ਚਾਹੁੰਦੇ ਆ ਲੇਟੈਸਟ ਈ ਕਮਰਸ ਦੇ ਵਿੱਚ, ਜਾਂ ਗੂਗਲ ਦੀ ਆਪਣੀ ਟੌਪ ਤੇ ਬਿਜ਼ਨਸ ਨੂੰ ਲੈ ਕੇ ਆਉਣਾ ਚਾਹੁੰਦੇ ਆ, ਜਾਂ ਵਰਚੁਅਲ ਟੂਰ ਬਣਾਉਣਾ ਹੋਵੇ ਤੇ ਜੱਸੀ ਟੰਡੀਆਂ ਦਾ ਨੰਬਰ ਹੈ 905-513-13 ਤੇ ਕਾਲ ਕੀਤੀ ਜਾ ਸਕਦੀ ਹੈ। 905-500-1313 ਤੇ ਸੰਪਰਕ ਤੁਸੀਂ ਕਰ ਸਕਦੇ ਆ। ਤੇ ਇਸ ਦੇ ਨਾਲ ਨਾਲ ਇਹਨਾਂ ਖਬਰਾਂ ਨੂੰ ਦੁਸ਼ਮੇਸ਼ ਆਟੋ ਬਾਡੀ ਸੈਂਟਰ ਦੇ ਬੇਅੰਤ ਸਿੰਘ ਧਾਲੀਵਾਲ ਵੀ ਸਪੋਂਸਰ ਕਰਦੇ ਨੇ। ਜੇ ਤੁਸੀਂ ਆਟੋ ਬਾਡੀ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਆ ਜਾਂ ਫਿਰ ਗੱਡੀ ਦੀ ਰਿਪੇਅਰ ਕਰਾਉਣੀ ਹੋਵੇ ਤੇ 905-459-1666 ਤੇ ਕਾਲ ਕਰ ਸਕਦੇ ਹੋ। ਤੁਸੀਂ 905-459-1666 ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਤੇ ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਬੜੀ ਜਲਦੀ ਸਤਪਾਲ ਜੋਹਲ ਸਾਹਿਬ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਕੈਨੇਡਾ ਦੀ ਸਿਆਸਤ ਦੇ ਵਿੱਚ ਕਾਫੀ ਜਿਹੜਾ ਚੇਂਜਸ ਆਈ ਆ, ਉਹਦੇ ਨਾਲੋਂ ਵੱਧ ਸਾਡੀ ਜਿਹੜੀ ਆ ਭਾਈਚਾਰੇ ਦੇ ਵਿੱਚ ਆ ਰਹੀ ਆ, ਭਾਈਚਾਰਾ ਸੋਚਾਂ ਦੇ ਵਿੱਚ ਡੁੱਬਿਆ ਹੋਇਆ, ਕੀ ਕਾਰਨ ਹੈ, ਕਿਵੇਂ ਆ। ਮੈਂ ਸਤਪਾਲ ਜੋਹਲ ਜੀ ਸਾਡੇ ਐਡਵਾਈਜ਼ਰ ਨੇ ਔਰ ਸਪੋਕਸਮੈਨ ਵੀ ਨੇ ਮਹਿਕ ਰੇਡੀਓ ਦੇ। ਜੋਹਲ ਸਾਹਿਬ ਵੈਲਕਮ ਜੀ, ਆਇਆਂ ਨੂੰ ਸਵਾਗਤ ਆ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ ਜੀ ਜਗਰਾਜ ਜੀ, ਇੰਨੇ ਮਾਣ ਸਤਿਕਾਰ ਲਈ ਧੰਨਵਾਦ ਤੇ ਬਹੁਤ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਨੂੰ ਵੀ। ਵੈਲਕਮ ਜੀ।
ਜੀ ਵੈਲਕਮ ਜੋਹਲ ਸਾਹਿਬ। ਜਦੋਂ ਹੀ ਪਤਾ ਲੱਗਿਆ ਮੈਨੂੰ ਕਿ ਨਵਦੀਪ ਬੈਂਸ ਹੁਣੀ ਨੋ ਮੋਰ ਇੱਥੇ ਸਾਡੇ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਮਿਨਿਸਟਰ ਦੇ ਤੌਰ ਤੇ ਅਸਤੀਫਾ ਇੱਧਰ ਉੱਧਰ, ਪਰ ਮੈਂ ਹੈਰਾਨ ਹੀ ਹੋ ਗਿਆ। ਮੈਂ ਕਿਹਾ ਕੀ ਕਾਰਨ ਕੀ ਆ। ਇਸੇ ਤਰ੍ਹਾਂ ਹੀ ਪਹਿਲਾਂ ਮੈਂ ਹੈਰਾਨ ਹੋਇਆ ਸੀ ਉਦੋਂ ਜਦੋਂ ਰਾਜ ਗਰੇਵਾਲ ਦਾ ਜਿਹੜੀ ਖਬਰ ਆ ਸਾਹਮਣੇ ਆਈ ਸੀ ਔਰ ਖਬਰ ਅੱਗ ਵਾਂਗੂ ਫੈਲ ਗਈ ਸੀ ਉਦੋਂ ਵੀ, ਕੀ ਕਹਿਣਾ ਚਾਹੋਗੇ?
ਬਿਲਕੁਲ ਜੀ ਜਗਰਾਜ ਜੀ, ਦੇਖੋ ਵੀ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ, ਲੱਗ ਰਿਹਾ ਵੀ ਹਰ ਕੈਨੇਡੀਅਨ ਰੈਜੀਡੈਂਟ ਦੇ ਮਨ ਤੇ ਇਹੀ ਗੁਜ਼ਰੀ ਆ ਵੀ ਨਹੀਂ ਸੀ ਐਕਸਪੈਕਟ ਕੀਤਾ ਜਾ ਰਿਹਾ ਵੀ ਇੰਨੀ ਕਹਿ ਲਓ ਵੀ ਯੰਗ ਤੇ ਵਾਈਬ੍ਰੈਂਟ ਜਿਸ ਵੀ ਤਰੀਕੇ ਦੇ ਨਾਲ ਗਵਰਨਮੈਂਟ ਦੇ ਵਿੱਚ ਰੋਲ ਸੀਗਾ ਨਵਦੀਪ ਬੈਂਸ ਹੋਣਾ ਦਾ, ਵੀ ਉਹ ਆਲ ਆਫ ਸਡਨ ਮਤਲਬ ਇਹ ਨਿਊਜ਼ ਆਊਗੀ। ਬਿਲਕੁਲ ਤੁਸੀਂ ਠੀਕ ਆਖ ਰਹੇ ਹੋ, ਪਰ ਸਾਨੂੰ ਆਟੋਵਾ ਤੋਂ ਪਿਛਲੇ ਵੀਕ ਤੋਂ ਜੀ ਵੀ ਇਹ ਕਨਸੂਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਵੀ ਕੁਝ ਨਾ ਕੁਝ ਰਿਜ ਜ਼ਰੂਰ ਰਿਹਾ ਅਤੇ ਕਾਫੀ ਸਰਪ੍ਰਾਈਜ਼ ਹੋਏ ਸੀਗੇ, ਜਿਵੇਂ ਤੁਸੀਂ ਹੈਰਾਨ ਪਰੇਸ਼ਾਨ ਹੋਏ ਹੋ ਮਿਸਿਸਾਗਾ ਮਾਲਟਨ ਇਲਾਕੇ ਦੇ ਜਿਹੜੇ ਖਾਸ ਤੌਰ 'ਤੇ ਇਲੈਕਟਰਸ ਨੇ ਵੀ ਰੈਜੀਡੈਂਟਸ ਨੇ ਵੀ ਜਿਹਨਾਂ ਨੂੰ ਰਿਪ੍ਰਜੈਂਟ ਕਰਦੇ ਨੇ ਪਾਰਲੀਮੈਂਟ ਦੇ ਵਿੱਚ ਨਵਦੀਪ ਸਿੰਘ ਬੈਂਸ, ਉਹ ਵੀ ਕਾਫੀ ਹੈਰਾਨ ਹੋਏ ਨੇ ਅਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਖੁਦ ਬੜੇ ਇਸ ਗੱਲ ਨੂੰ ਲੈ ਕੇ ਸਰਪ੍ਰਾਈਜ਼ ਹੋਏ ਵੀ ਇਹ ਕਿਉਂ ਡਿਸੀਜਨ ਆ ਜਿਹੜਾ ਨਵਦੀਪ ਬੈਂਸ ਉਹਨਾਂ ਨੇ ਲਿਆ। ਪਰ ਉਹਨਾਂ ਨੇ ਜੀ ਵੀ ਕਾਫੀ ਡਿਟੇਲ ਦੇ ਵਿੱਚ ਇੱਕ ਤਾਂ ਜਿਹੜੀ ਪ੍ਰੈਸ ਰਿਲੀਜ਼ ਆਪਣੀ ਜਾਰੀ ਕੀਤੀ ਹੈ ਅਤੇ 2-2.5 ਮਿੰਟ ਦੀ ਆਪਣੀ ਇੱਕ ਵੀਡੀਓ ਵੀ ਰਿਲੀਜ਼ ਕੀਤੀ ਹੈ ਅਤੇ ਲੋਕਾਂ ਨੂੰ ਐਡਰੈਸ ਕਰਦਿਆਂ ਉਹਨਾਂ ਨੇ ਇਹੀ ਕਿਹਾ ਵੀ ਮੇਰੇ ਆਪਣੇ ਜਿਹੜੇ ਨਿੱਜੀ ਕਾਰਨ ਨੇ, ਪਰਿਵਾਰਕ ਕਾਰਨ ਕਰਕੇ ਵੀ ਪਿਛਲੇ ਸਮੇਂ ਦੇ ਦੌਰਾਨ ਮੈਂ ਕਾਫੀ ਨਾ ਖੁਸ਼ ਹੁੰਦਾ ਵੀ ਜੇ ਮੈਂ ਹੁਣ ਵੀ ਪਰਿਵਾਰ ਨੂੰ ਨਾ ਸਮਾਂ ਦੇਣ ਦਾ ਫੈਸਲਾ ਕਰਦਾ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਵੀ ਉਹ ਹਾਲ ਦੀ ਘੜੀ ਉਹਨਾਂ ਨੇ ਜਾਣ ਦਾ ਫੈਸਲਾ ਕੀਤਾ ਅਤੇ ਫਿਰ ਤੁਹਾਨੂੰ ਪਤਾ ਵੀ ਸ਼ੋ ਮਸਟ ਗੋ ਆਨ ਅਤੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਫਿਰ ਫੈਸਲਾ ਇਹ ਕੀਤਾ ਵੀ ਸਰਦਾਰ ਬੈਂਸ ਉਹਨਾਂ ਦੀ ਜਗ੍ਹਾ 'ਤੇ ਨਵੇਂ ਮੰਤਰੀ ਲੈਂਦੇ ਜਾਣ ਅਤੇ ਫਿਰ ਅੱਜ ਜਿਹੜੀ ਸ਼ਫਲਿੰਗ ਆ ਉਹਨਾਂ ਦੀ ਕੈਬਨਿਟ ਦੇ ਵਿੱਚ ਇਹ ਸਵੇਰੇ 9 ਵਜੇ ਬਕਾਇਦਾ ਤੌਰ 'ਤੇ ਹੋ ਗਈ ਸੀ ਅਤੇ ਉਸ ਦੇ ਵਿੱਚ ਫਿਰ ਜਿਹੜਾ ਇਹ ਮਿਨਿਸਟਰੀ ਸੀਗੀ ਸਾਇੰਸ ਇਨੋਵੇਸ਼ਨ ਅਤੇ ਇੰਡਸਟਰੀ, ਇਹ ਫਿਰ ਫਰਾਂਸਵਾ ਫਿਲਿਪ ਸ਼ੈਂਪੇਨ ਨੂੰ ਦਿੱਤੀ ਗਈ ਹੈ, ਜਿਹੜੇ ਕਿ ਸਾਡੇ ਹੁਣ ਤੱਕ ਫੋਰਨ ਮਿਨਿਸਟਰ ਸੀ ਅਤੇ ਫੋਰਨ ਮਿਨਿਸਟਰ ਫਿਰ ਹੁਣ ਮਾਰਕ ਗਾਰਨੋ ਬਣ ਗਏ, ਜਿਹੜੇ ਕਿ ਆਪਣੇ ਹੁਣ ਤੱਕ ਮੁਲਕ ਦੇ ਟਰਾਂਸਪੋਰਟੇਸ਼ਨ ਮਿਨਿਸਟਰ ਸੀਗੇ ਅਤੇ ਫਿਰ ਇਸ ਦੇ ਨਾਲ ਕਾਫੀ ਵੱਡੀ ਪ੍ਰਮੋਸ਼ਨ ਹੈ ਜਿਹੜੀ ਜੀ ਪੀ ਇਹ ਓਮਾਰ ਅਲਗਬਰਾ ਉਹਨਾਂ ਨੂੰ ਮਿਲੀ ਹੈ, ਜਿਹੜੇ ਕਿ ਮਿਸਿਸਾਗਾ ਸੈਂਟਰ ਨੂੰ ਰਿਪ੍ਰਜੈਂਟ ਕਰਦੇ ਆ ਪਾਰਲੀਮੈਂਟ ਦੇ ਵਿੱਚ ਕਾਫੀ ਲੰਬੇ ਸਮੇਂ ਦੇ ਜੀ ਪੀ, ਹੁਣ ਤਾਂ ਬਹੁਤ ਐਕਸਪੀਰੀਅੰਸਡ ਓਮਾਰ ਅਲਗਬਰਾ ਜਿਹੜੇ ਆ ਜੀ ਪੀ ਉਹ ਲੀਡਰ ਹੋ ਚੁੱਕੇ ਨੇ ਅਤੇ ਇਸ ਵੇਲੇ ਫੁੱਲ ਫਲੈਜ ਕੈਬਨਿਟ ਮਿਨਿਸਟਰ ਉਹ ਬਣ ਗਏ ਨੇ ਅਤੇ ਉਹਨਾਂ ਨੂੰ ਟਰਾਂਸਪੋਰਟੇਸ਼ਨ ਮਿਨਿਸਟਰ ਓਮਾਰ ਅਲਗਬਰਾ ਨੂੰ ਬਣਾਇਆ ਗਿਆ ਅਤੇ ਆਪਣੇ ਆਪ ਦੇ ਵਿੱਚ ਇਹ ਸਭ ਕੁਝ ਜਿਹੜਾ ਜੀ ਵੀ ਸੈਰੇਮਨੀ ਸੀਗੀ, ਆਮ ਤੌਰ 'ਤੇ ਆਪਾਂ ਦੇਖਦੇ ਹਾਂ ਵੀ ਸਹੁੰ ਚੁੱਕ ਸਮਾਗਮ ਜਿਹੜਾ ਹੁੰਦਾ ਕਾਫੀ ਲਾਮ ਲਸ਼ਕਰ ਦੇ ਨਾਲ ਗਵਰਨਰ ਜਨਰਲ ਦੇ ਆਫਿਸ ਦੇ ਵਿੱਚ ਪ੍ਰਾਈਮ ਮਿਨਿਸਟਰ ਪਹੁੰਚਦੇ ਹੁੰਦੇ ਨੇ, ਫਿਰ ਜਿਹੜੇ ਮੰਤਰੀ ਬਣਨੇ ਨੇ ਉਹ ਪਹੁੰਚਦੇ ਹੁੰਦੇ ਨੇ, ਪਰ ਹੁਣ ਸਭ ਕੁਝ ਇਹ ਆਨਲਾਈਨ ਕੋਰੋਨਾ ਵਾਇਰਸ ਨੇ ਨਵੀਆਂ ਪੈੜਾਂ ਪਾਈਆਂ ਨੇ। ਤੇ ਫਿਰ ਇਹ ਜਿਹੜਾ ਜੀ ਵੀ ਸੰਖੇਪ ਸਮਾਗਮ 10-12 ਮਿੰਟਾਂ ਦਾ ਹੋਇਆ ਸੀਗਾ, ਤੇ ਆਪੋ ਆਪਣੀ ਜਗ੍ਹਾ ਜਿੱਥੇ ਵੀ ਕਿਤੇ ਮੁਲਕ ਦੇ ਵਿੱਚ ਇਹ ਐਮ ਪੀ ਸਾਹਿਬਾਨ ਸੀਗੇ ਜਾਂ ਮੰਤਰੀ ਸਾਹਿਬਾਨ, ਪ੍ਰਾਈਮ ਮਿਨਿਸਟਰ ਜੀ ਓਟਵਾ ਤੋਂ ਆਨਲਾਈਨ ਹੀ ਪੇਸ਼ ਹੋਏ ਆ, ਤੇ ਇਹ ਜਿਹੜੀ ਰਸਮ ਇਹ ਹੋ ਚੁੱਕੀ ਹੈ। ਤੇ ਇਸ ਲਿਹਾਜ਼ ਨਾਲ ਹੁਣ 25 ਜਨਵਰੀ ਨੂੰ ਜਿਹੜਾ ਜੀ ਵੀ ਪਾਰਲੀਮੈਂਟ ਦਾ ਨਵਾਂ ਜਗਰਾਜੀ ਸੈਸ਼ਨ ਸ਼ੁਰੂ ਹੋਣਾ, ਜੂਨ ਤੱਕ ਥੋੜ੍ਹੇ ਬਹੁਤ ਇੱਕ ਦੋ ਬ੍ਰੇਕਸ ਦੇ ਨਾਲ ਇਹ ਜਿਹੜਾ ਸੈਸ਼ਨ ਆ ਉਹ ਚੱਲਦਾ ਰਹਿਣਾ, ਉਹਦੇ ਵਿੱਚ ਲੱਗ ਰਿਹਾ ਜੀ ਵੀ ਕਾਫੀ ਤਾਬੜ ਤੋੜ ਹਮਲੇ ਜਿਹੜੇ ਆ ਉਹ ਗਵਰਨਮੈਂਟ ਤੇ ਹੋ ਸਕਦੇ ਆ, ਕਿਉਂਕਿ ਵੀ ਨਵਾਂ ਬਜਟ ਵੀ ਇਸੇ ਸੈਸ਼ਨ ਦੇ ਵਿੱਚ ਹੀ ਆਉਣਾ, ਤੇ ਜਦੋਂ ਨਵੇਂ ਬਜਟ ਦੇ ਵਿੱਚ ਬਹੁਤ ਵੱਡਾ ਇੱਕ ਹੋਲ ਕਹਿ ਲਓ ਵੀ ਡੈਫੀਸਿਟ ਆਪੋਜੀਸ਼ਨ ਪਾਰਟੀਆਂ ਦੇਖਣਗੀਆਂ, ਤੇ ਫਿਰ ਇਹ ਜਿਹੜੀ ਸਰਕਾਰ ਮਾਈਨੋਰਿਟੀ ਹੈ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ, ਤੇ ਉਹਨਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ, ਇਲੈਕਸ਼ਨ ਦਾ ਐਲਾਨ ਵੀ ਹੋ ਸਕਦਾ। ਤੇ ਅਜਿਹੇ ਵਿੱਚ ਜਸਟਿਨ ਟਰੂਡੋ ਇਹ ਚਾਹੁੰਦੇ ਆ ਵੀ ਉਹਨਾਂ ਦੇ ਆਲ ਦੁਆਲੇ ਦੇ ਵਿੱਚ ਉਹ ਐਮ ਪੀ ਜਾਂ ਲਿਬਰਲ ਪਾਰਟੀ ਦੇ ਲੀਡਰ ਹੋਣ ਜਿਹੜੇ ਕਿ ਵੀ ਅਗਲੀ ਇਲੈਕਸ਼ਨ ਦੇ ਵਿੱਚ ਲਿਬਰਲ ਪਾਰਟੀ ਨੂੰ ਠੀਕ ਤਰੀਕੇ ਨਾਲ ਉਹਨਾਂ ਦੇ ਏਜੰਡੇ ਨੂੰ ਪ੍ਰਮੋਟ ਕਰ ਸਕਣ, ਤੇ ਫਿਰ ਕਿਉਂਕਿ ਵੀ ਸਦਾ ਬੈਸ ਉਹਨਾਂ ਨੇ ਅਗਲੀ ਇਲੈਕਸ਼ਨ ਵੀ ਨਾ ਲੜਨ ਦਾ ਫੈਸਲਾ ਕੀਤਾ ਹੈ, ਸੋ ਉਸ ਲਿਹਾਜ਼ ਨਾਲ ਇਹ ਅੱਜ ਵੀ ਨਵੀਂ ਸਿਚੁਏਸ਼ਨ ਪੈਦਾ ਹੋਈ ਹੈ।
ਜੋ ਸਾਹਿਬ ਅੰਦਰਲੀ ਖਬਰ ਦੱਸੋ ਸਾਡੇ ਸਰੋਤਿਆਂ ਨੂੰ, ਕਿੰਨਾ ਚਿਰ ਹੋ ਗਿਆ ਤੁਸੀਂ ਲਾਸਟ ਇੰਟਰਵਿਊ ਜਿਹੜੀ ਆ ਕੀਤੀ ਸੀ ਨਵਦੀਪ ਬੈਂਸ ਨਾਲ?
ਕੋਵਿਡ 19 ਦੇ ਦੌਰਾਨ ਵੈਸੇ ਕਾਫੀ ਮੈਨੂੰ ਮੌਕੇ ਮਿਲੇ ਜੀ ਵੀ ਉਹਨਾਂ ਦੇ ਨਾਲ, ਤਿੰਨ ਇੰਟਰਵਿਊ ਜਿਹੜੀਆਂ ਜੀ ਵੀ ਉੱਪਰ ਥੱਲੇ ਉਹ ਅਸੀਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ, ਤੇ ਹੁਣ ਵੀ ਜਿਉਂ ਹੀ ਥੋੜੀ ਜਿਹੀ ਸਿਚੁਏਸ਼ਨ ਕੂਲ ਡਾਊਨ ਹੋ, ਕਿਉਂਕਿ ਜਿਹੜਾ ਮੇਰਾ ਜਰਨਲਿਜ਼ਮ ਦਾ ਕੈਰੀਅਰ ਆ ਜਗਰਾਜੀ, ਮੈਂ ਇੱਕੋ ਹੀ ਕੰਮ ਕੀਤਾ ਆਪਣੇ ਜੀਵਨ ਦੇ ਵਿੱਚ, ਮੈਂ ਚੀਜ਼ਾਂ ਨੂੰ ਸਪੈਕੂਲੇਟ ਨਹੀਂ ਕੀਤਾ, ਕੋਲੋਂ ਨਹੀਂ ਜੋੜਿਆ ਜਿਹੜੀ ਚੀਜ਼ ਹੈ ਜਾਂ ਨਹੀਂ ਹੈ ਵੀ ਅਜੇ ਇਹ, ਕਿਉਂਕਿ ਜਰਨਲਿਸਟ ਦਾ ਕੰਮ ਵੀ ਇਹੀ ਹੁੰਦਾ ਵੀ ਕੋਈ ਚੀਜ਼ ਜਿਹੜੀ ਹੈ ਨਾ ਵੀ ਫਰਜ਼ ਕਰੋ ਕੋਈ ਥੀਸਿਸ ਹੱਥ ਵਿੱਚ ਆਇਆ ਪਿਆ, ਗੱਲ ਇੱਦਾਂ ਹੋ ਸਕਦੀ ਹੈ ਤੇ ਇੱਦਾਂ ਨਹੀਂ ਵੀ ਹੋ ਸਕਦੀ, ਅੱਛਾ ਫਿਰ ਹੋ ਸਕਦੀ ਹੈ ਕਿ ਨਹੀਂ, ਇਹ ਫਾਈਂਡ ਆਊਟ ਕਰਨਾ ਹੁੰਦਾ ਜਰਨਲਿਸਟ ਨੇ, ਇਹੀ ਜਿਹੜਾ ਝਪੀ ਰਿਸਰਚ ਵਰਕ ਹੁੰਦਾ। ਸੋ ਉਹਦੇ ਦੌਰਾਨ ਆਪਾਂ ਭੈਣ ਭਰਾਵਾਂ ਦੇ ਨਾਲ ਕਿਸੇ ਵੀ ਚੀਜ਼ ਨੂੰ ਇੱਕ ਤਰੀਕੇ ਨਾਲ ਸਪੈਕੂਲੇਸ਼ਨ ਦੇ ਬੇਸ ਤੇ ਜਿਹੜਾ ਜੀ ਵੀ ਨਹੀਂ ਅੰਦਾਜ਼ੇ ਜਿਹਾ ਨਹੀਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਲਾਉਣਾ ਚਾਹੁੰਦੇ, ਸੋ ਜ਼ਰੂਰ ਅਸੀਂ ਪਰਪੱਕ ਜਿਹੜਾ ਹੋ ਕੇ ਇਸ ਕੰਮ ਨੂੰ ਸਦਾ ਜਿਸ ਤਰ੍ਹਾਂ ਆਪਣੇ ਫਰਜ਼ ਨੂੰ ਨਿਭਾਇਆ ਆਉਣ ਵਾਲੇ ਸਮੇਂ 'ਚ ਵੀ ਨਿਭਾਵਾਂਗੇ ਜੀ।
ਦੁਨੀਆ ਲੈਵਲ ਤੇ ਜਾਂ ਕੈਨੇਡਾ ਲੈਵਲ ਤੇ ਕੀ ਨਵਦੀਪ ਬੈਂਸ ਦਾ ਅਸਤੀਫਾ ਜਿਹੜਾ ਹੈਗਾ ਉਹ ਭਾਈਚਾਰੇ ਦੇ ਵਿੱਚ ਉੱਪਰ ਜਾਏਗਾ ਨਾ ਉੱਪਰ ਗਈ ਜਾਂ ਫਿਰ ਨੀਚੇ, ਕੀ ਫਰਕ ਪੈ ਸਕਦਾ ਕੋਈ?
ਜਿਸ ਤਰੀਕੇ ਦੇ ਨਾਲ ਵਿਦਾਇਗੀ ਜਸਟਿਨ ਟਰੂਡੋ ਹੋਣਾ ਨੇ ਨਵਦੀਪ ਬੈਂਸ ਹੋਣਾ ਤੋਂ ਲਈ ਹੈ, ਉਹਨਾਂ ਨੇ ਖੂਬਸੂਰਤ ਟਵੀਟ ਵੀ ਕੀਤਾ, ਉਹਨਾਂ ਨੇ ਆਪਣੀ ਜਿਹੜਾ ਜੀ ਵੀ ਬਕਾਇਦਾ ਸਟੇਟਮੈਂਟ ਰਿਲੀਜ਼ ਕਰਕੇ ਨਵਦੀਪ ਬੈਂਸ ਉਹਨਾਂ ਦੀਆਂ ਪਿਛਲੇ 5 ਸਾਲਾਂ ਦੀਆਂ ਕੈਬਨਿਟ ਮਿਨਿਸਟਰ ਵਜੋਂ ਸੇਵਾਵਾਂ ਦੇ ਲਈ ਉਹਨਾਂ ਦਾ ਧੰਨਵਾਦ ਕੀਤਾ ਹੈ। ਤੇ ਭਈ ਜੇ ਭਈ ਕੋਈ ਮੰਤਰੀ ਜਿਹੜਾ ਜੀ ਵੀ ਕਿਸੇ ਕੰਟਰੋਵਰਸੀ ਕਰਕੇ ਕੱਢਿਆ ਜਾ ਰਿਹਾ ਹੋਵੇ, ਭਾਵੇਂ ਕਿ ਅੱਧ ਵਾਟੇ ਜੀ ਵੀ ਉਹ ਜਾ ਰਹੇ ਨੇ, ਤੇ ਫਿਰ ਪ੍ਰਾਈਮ ਮਿਨਿਸਟਰ ਨਹੀਂ ਇਸ ਤਰੀਕੇ ਦੇ ਜਿਹੜੇ ਜੀ ਵੀ ਵਧੀਆ ਮਿੱਠੇ ਪਿਆਰੇ ਸ਼ਬਦ ਆਪਣੇ ਵੱਲੋਂ ਰਿਲੀਜ਼ ਕਰਿਆ ਕਰਦਾ। ਆਪਾਂ ਦੇਖਿਆ ਸੀਗਾ ਵੀ ਜਿਹੜੇ ਫਾਈਨੈਂਸ ਮਿਨਿਸਟਰ ਨੇ ਅਗਸਤ ਵਿੱਚ ਜਦੋਂ ਰੀਸ਼ਫਲ ਹੋਈ ਆ ਕੈਬਨਿਟ, ਉਸ ਵੇਲੇ ਲੈਂਗੁਏਜ ਜਸਟਿਨ ਟਰੂਡੋ ਉਹਨਾਂ ਦੀ ਟੋਟਲੀ ਡਿਫਰੈਂਟ ਸੀਗੀ, ਕੋਈ ਉਹਨਾਂ ਨੇ ਸਟੇਟਮੈਂਟ ਜਿਹੜੀ ਇਸ ਤਰ੍ਹਾਂ ਦੀ ਨਹੀਂ ਜਾਰੀ ਕੀਤੀ ਵੀ ਜਿਹਦੇ ਵਿੱਚ ਬਹੁਤ ਜ਼ਿਆਦਾ ਪਿੱਠ ਜਿਹੜੀ ਆ ਉਹ ਥਾਪੜੀ ਗਈ ਹੋਈ ਜਾ ਰਹੇ ਫਾਈਨਾਂਸ ਮਿਨਿਸਟਰ ਦੀ, ਪਰ ਨਵਦੀਪ ਬੈਂਸ ਉਹਨਾਂ ਦੇ ਨਾਲ ਉਹਨਾਂ ਬਿਲਕੁਲ ਆਪਣੀਆਂ ਜਸਟਿਨ ਟਰੂਡੋ ਉਹਨਾਂ ਨੇ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ, ਉਹਨਾਂ ਦਾ ਥੈਂਕ ਯੂ ਕੀਤਾ, ਇੱਥੋਂ ਤੱਕ ਕਿ ਉਹਨਾਂ ਨੂੰ ਆਪਣਾ ਫਰੈਂਡ ਦੱਸਿਆ। ਸੋ ਉਸ ਲਿਹਾਜ਼ ਨਾਲ ਜਿਹੜੀਆਂ ਇਹ ਕਿਆਫੇ ਆ ਵੀ ਆਪਾਂ ਇਸੇ ਕਰਕੇ ਇਹਦੇ ਬਾਰੇ ਬਹੁਤੀ ਹਾਲ ਦੀ ਘੜੀ ਗੱਲ ਨਹੀਂ ਕਰਨਾ ਚਾਹੁੰਦੇ ਵੀ ਇੱਦਾਂ ਹੋਇਆ ਹੋ ਸਕਦਾ ਜਾਂ ਇੱਦਾਂ ਨਹੀਂ ਹੋਇਆ ਹੋ ਸਕਦਾ। ਸੋ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਬਹੁਤ ਹੀ ਪਿਆਰੇ ਸ਼ਬਦਾਂ ਦੇ ਵਿੱਚ ਉਹਨਾਂ ਦੇ ਕੋਲੋਂ ਵਿਦਾਇਗੀ ਲਈ ਹੈ। ਇਸੇ ਤਰੀਕੇ ਦੇ ਨਾਲ ਸੰਸਾਰ ਦੇ ਵਿੱਚ ਜੀ ਭਈ ਦੇਖੋ ਨਵਦੀਪ ਬੈਂਸ ਹੋਣੀ ਇੱਕ ਅੰਮ੍ਰਿਤਧਾਰੀ ਸਿੰਘ ਸੀਗੇ, 25-26 ਸਾਲ ਦੀ ਉਮਰ ਦੇ ਵਿੱਚ ਉਹ ਪਹਿਲੀ ਵਾਰ ਐਮ ਪੀ ਬਣ ਗਏ ਸੀਗੇ, ਲੰਬਾ ਉਹਨਾਂ ਦਾ ਪੋਲੀਟਿਕਸ ਦੇ ਵਿੱਚ ਲਿਬਰਲ ਪਾਰਟੀ ਦੇ ਵਿੱਚ ਸਫ਼ਰ ਆ। ਇਸ ਦੇ ਨਾਲ ਹੀ ਆਪਾਂ ਦੇਖਿਆ ਜੀ ਵੀ ਉਹਨਾਂ ਨੇ ਇਹ ਮਿਨਿਸਟਰ ਹੁੰਦੇ ਆ ਖਾਸ ਤੌਰ ਤੇ ਜੋ ਸ੍ਰੀ ਸਾਹਿਬ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਕੈਨੇਡਾ ਦੇ ਵਿੱਚ ਜਹਾਜ਼ਾਂ ਦੇ ਵਿੱਚ ਬੈਠੇ ਸਿੱਖਾਂ ਨੂੰ, ਇਹ ਦੁਨੀਆਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਯੂਨੀਕ ਐਗਜ਼ਾਮਪਲ ਆ ਵੀ ਸਿੱਖ ਕੌਮ ਨੂੰ ਕੈਨੇਡਾ ਦੇ ਵਿੱਚ ਜਹਾਜ਼ ਦੇ ਵਿੱਚ ਆਪਣਾ ਸ੍ਰੀ ਸਾਹਿਬ ਪਹਿਨ ਕੇ ਜੀ ਵੀ ਭਾਵੇਂ ਕਿ ਚਲੋ ਉਹ ਸੰਕੇਤਕ ਛੋਟਾ ਸ੍ਰੀ ਸਾਹਿਬ ਹੀ ਹੁੰਦਾ ਆਕਾਰ ਦੇ ਪੱਖੋਂ, ਪਰ ਫਿਰ ਵੀ ਇਹ ਪਰਮਿਸ਼ਨ ਜਿਹੜੀ ਆ ਉਹ ਜ਼ਰੂਰ ਮਿਲ ਗਈ। ਇਸ ਦੇ ਨਾਲ ਹੀ ਦਸਤਾਰ ਜਿੱਥੇ ਕਿਤੇ ਵੀ ਨਵਦੀਪ ਸਿੰਘ ਬੈਂਸ ਗਏ ਜਾਂ ਹਰਜੀਤ ਸਿੰਘ ਸੱਜਣ ਜਾਂਦੇ ਆ ਤੇ ਦਸਤਾਰ ਦੀ ਜਿਹੜੀ ਹਾਜ਼ਰੀ ਲੱਗਦੀ ਆ ਸਿੱਖ ਕੌਮ ਦਾ ਸਿਰ ਮਾਣ ਦੇ ਨਾਲ ਉੱਚਾ ਹੁੰਦਾ ਜੀ। ਦੂਸਰਾ ਆਪਾਂ ਦੇਖਦੇ ਹਾਂ ਵੀ ਅੱਜ ਜਿੱਦਾਂ ਕਿਤੇ ਜਲੰਧਰੋਂ ਆਪਾਂ ਲੁਧਿਆਣੇ ਨੂੰ ਉੱਠ ਕੇ ਬੱਸੇ ਬਹਿ ਕੇ ਜਦੋਂ ਮਰਜ਼ੀ ਬੰਦੇ ਚਲੇ ਜਾਂਦੇ ਸੀਗੇ ਪੰਜਾਬੀ ਲੋਕ, ਤੇ ਅੱਜ ਇੱਦਾਂ ਹੀ ਦਿੱਲੀ ਤੋਂ ਬੈਠ ਕੇ ਡਾਰਾਂ ਬੰਨ ਕੇ ਜਿਹੜੇ ਸਾਡੇ ਪੰਜਾਬ ਦੇ ਲੋਕ ਇੱਥੇ ਕੈਨੇਡਾ ਵਿੱਚ ਆ ਰਹੇ ਆ, ਤੇ ਉਹਦੇ ਵਿੱਚ ਜ਼ਰੂਰ ਅਸੀਂ ਪੋਜ਼ਿਟਿਵਲੀ ਦੇਖ ਸਕਦੇ ਹਾਂ ਵੀ ਸਾਡੀ ਕਮਿਊਨਿਟੀ ਨੂੰ ਸਮਝਣ ਵਾਲੇ ਲੋਕ ਕੈਬਨਿਟ ਦੇ ਵਿੱਚ ਬੈਠੇ ਸੀਗੇ, ਤਦੇ ਇਸ ਤਰੀਕੇ ਦੀਆਂ ਜਿਹੜੀਆਂ
ਵੀ ਲੋਕਡਾਊਨ ਵਧਾਇਆ ਜਾ ਸਕਦਾ?
ਹਾਂ ਦੇਖੋ ਜੀ ਭਾਈ, ਲੋਕਡਾਊਨ ਸਾਡੇ ਇੱਥੇ ਪੀਲ ਰੀਜਨ ਦੇ ਵਿੱਚ ਤਾਂ ਕੋਈ ਨਵੀਂ ਗੱਲ ਨਹੀਂ, ਆਪਾਂ ਨਵੰਬਰ ਤੋਂ ਹੀ ਉਹ ਸਿਚੁਏਸ਼ਨ ਦੇ ਵਿੱਚ ਹੈਗੇ ਹਾਂ, ਸਾਰਾ ਕੁਝ ਨੋਨ ਅਸੈਂਸ਼ੀਅਲ ਬੰਦ ਦੱਸਿਆ ਜਾ ਰਿਹਾ, ਭਾਵੇਂ ਕਿ ਸਾਡੇ ਛੋਟੇ ਜਿਹੜੇ ਬਿਜ਼ਨਸ ਹੈ ਨਾ ਆਪਾਂ ਦੇਖ ਰਹੇ ਹਾਂ ਵੀ ਤਬਾਹੀ ਦੇ ਕੰਡੇ ਤੇ ਪਹੁੰਚੇ ਹੋਏ ਨੇ, ਤੇ ਜਿਹੜੇ ਵੱਡੇ ਕਹਿ ਲਓ ਵੀ ਚੇਨਜ ਨੇ ਉਹ ਬੜੇ ਧੜੱਲੇ ਦੇ ਨਾਲ ਆਪਣਾ ਬਿਜ਼ਨਸ ਕੀਤਾ ਜਾ ਰਿਹਾ ਹੈ। ਸਰਕਾਰ ਤੇ ਚਲੋ ਇਹ ਸ਼ਿਕਾਇਤਾਂ ਵੀ ਜਾ ਰਹੀ ਨੇ, ਪਰ ਇਸ ਦੇ ਨਾਲ ਨਾਲ ਹੀ ਪੀ ਜੀ ਲਗਾਤਾਰ ਪ੍ਰੀਮੀਅਰ ਦੇ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਇਹੀ ਕਿਹਾ ਜਾਂਦਾ ਵੀ ਅਸੀਂ ਤੇ ਸਾਇੰਟਿਸਟ ਦੀ ਤੇ ਡਾਕਟਰਾਂ ਦੀ ਗੱਲ ਮੰਨਾਂਗੇ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਜਿਹੜੀਆਂ ਵੀ ਰਿਸਟ੍ਰਿਕਸ਼ਨ ਇਹ ਲਿਆਂਦੀਆਂ ਜਾਂਦੀਆਂ, ਅੱਜ ਵੀ ਆਫਟਰਨੂਨ ਦੇ ਵਿੱਚ ਪ੍ਰੀਮੀਅਰ ਜਿਹੜੇ ਆ ਜੀ ਵੀ ਥੋੜ੍ਹਾ ਜਿਹਾ ਇਸ ਨੂੰ ਐਡਰੈਸ ਕਰਨ ਵਾਲੇ ਨੇ ਕੁੱਝ ਹੋਰ ਸਖਤੀਆਂ ਦੇ ਬਾਰੇ, ਪਰ ਜਿਹੜਾ ਕਰਫਿਊ ਲੱਗਣ ਦੀ ਸੰਭਾਵਨਾ ਸੀਗੀ ਉਹ ਤਾਂ ਖਤਮ ਹੈ, ਪਰ ਇਸ ਦੇ ਨਾਲ ਹੀ ਜਿਹੜੀ ਆ ਜੀ ਵੀ ਐਮਰਜੈਂਸੀ ਵਾਲੀ ਸਿਚੁਏਸ਼ਨ ਸਾਡੀ ਪ੍ਰੋਵਿੰਸ ਦੇ ਵਿੱਚ ਬਣੀ ਰਹਿ ਸਕਦੀ ਆ। ਤੇ ਉਸ ਲਿਹਾਜ਼ ਨਾਲ ਜੀ ਵੀ ਅਸੀਂ 5,000 ਦਾ ਸਰਹੱਦਾ ਜਿਹੜਾ ਪੂਰਾ ਕਰ ਚੁੱਕੇ ਹਾਂ ਓਨਟੈਰੀਓ ਦੇ ਵਿੱਚ, ਇਹ 5,000 ਤੋਂ ਜ਼ਿਆਦਾ ਜਿਹੜੇ ਪੇਸ਼ੈਂਟਸ ਨੇ ਕੋਵਿਡ-19 ਦੇ ਆਲਰੇਡੀ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਸਾਡੇ ਇੱਥੇ ਕੈਲੇਡਨ ਦੇ ਵਿੱਚ, ਬ੍ਰੈਂਪਟਨ ਦੇ ਵਿੱਚ, ਮਿਸਲਸਾਗਾ ਦੇ ਵਿੱਚ ਪਿਛਲੇ 48 ਘੰਟੇ ਤੇ ਕੁਝ ਰਾਹਤ ਰਹੀ ਹੈ, ਪਰ ਵੀਕਐਂਡ ਦੇ ਦੌਰਾਨ ਕੈਲੇਡਨ ਦੇ ਵਿੱਚ ਵੀ ਤੇ ਮਿਸਲਸਾਗਾ ਦੇ ਵਿੱਚ ਵੀ ਤੇ ਬ੍ਰੈਂਪਟਨ ਦੇ ਵਿੱਚ ਵੀ ਨਵੀਆਂ ਜਿਹੜੀਆਂ ਮੌਤਾਂ ਹੋਣ ਦੀ ਖ਼ਬਰ ਆਈ ਸੀ। ਉਸ ਲਿਹਾਜ਼ ਨਾਲ 500 ਦੇ ਕਰੀਬ ਪੀਲ ਰੀਜਨ ਵੀ ਟੁੱਕਣ ਲੱਗਾ ਮੌਤਾਂ ਦੇ ਲਿਹਾਜ਼ ਦੇ ਨਾਲ। ਅਜੇ ਵੀ 2,000 ਦੇ ਕਰੀਬ ਜਿਹੜੇ ਪੇਸ਼ੈਂਟ ਹੈ ਜੀ ਵੀ ਬ੍ਰੈਂਪਟਨ ਦੇ ਵਿੱਚ ਮੌਜੂਦ ਨੇ, 1,200-1,300 ਦੇ ਕਰੀਬ ਗਿਣਤੀ ਜਿਹੜੀ ਮਿਸਲਸਾਗਾ ਦੇ ਵਿੱਚ ਹੈ, 150-200 ਪੇਸ਼ੈਂਟ ਜਿਹੜੇ ਕੈਲੇਡਨ ਦੇ ਵਿੱਚ ਜਗਰਾਜ ਜੀ ਮੌਜੂਦ ਹਨ। ਸੋ ਉਸ ਲਿਹਾਜ਼ ਨਾਲ ਕਾਫ਼ੀ ਜਗ੍ਹਾ ਸਾਵਧਾਨ ਰਹਿਣ ਦੀ ਲੋੜ ਹੈ
ਜੀ। ਔਰ ਇਸ ਦੇ ਨਾਲ ਨਾਲ ਅਗਲੀ ਗੱਲਬਾਤ ਕਰੀਏ ਕਿ ਜਿਹੜੀਆਂ ਵੋਟਾਂ ਹੈ ਉਹ ਵੀ ਆ ਸਕਦੀਆਂ ਛੇਤੀ?
ਦੇਖੋ ਜਿਸ ਤਰ੍ਹਾਂ ਆਪਾਂ ਕਿਹਾ ਵੀ ਹੁਣ 25 ਜਨਵਰੀ ਨੂੰ ਜਗਰਾਜੀ ਸੈਸ਼ਨ ਸ਼ੁਰੂ ਹੋਏਗਾ ਪਾਰਲੀਮੈਂਟ ਦਾ, ਤੇ ਕੋਵਿਡ-19 ਦੀ ਸਿਚੁਏਸ਼ਨ ਵੀ ਹੈ, ਤੇ ਉਸ ਲਿਹਾਜ਼ ਨਾਲ ਜਿਹੜੀ ਵੈਕਸੀਨੇਸ਼ਨ ਆ, ਪ੍ਰੀਮੀਅਰ ਡਾਗ ਫੋਰਡ ਵੀ ਕਹਿ ਚੁੱਕੇ ਆ ਵੀ ਅਸੀਂ ਅਪ੍ਰੈਲ ਮਈ ਜੂਨ ਤੱਕ ਜਿਹੜੀ ਮਾਸ ਵੈਕਸੀਨੇਸ਼ਨ ਆ, ਇਹ ਇਮਿਊਨਾਈਜੇਸ਼ਨ ਆ, ਇਹ ਨਹੀਂ ਸ਼ੁਰੂ ਕਰ ਸਕਦੇ ਕਿਉਂਕਿ ਵੈਕਸੀਨ ਹੀ ਉਨੀ ਅਜੇ ਹਲਦੀ ਕੜੀ ਜਿਹੜੀ ਆ ਉਹ ਅਵੇਲੇਬਲ ਨਹੀਂ ਹੈਗੀ, ਤੇ ਸਟੇਜਸ ਆ ਜਿਹੜੀਆਂ ਜੀ ਪੀ 1 ਚੱਲ ਰਹੀ ਆ, ਫਿਰ ਸੈਕਿੰਡ ਹੈ, ਫਿਰ ਥਰਡ ਦੇ ਵਿੱਚ ਜਿਹੜੀ ਆਮ ਜਨਰਲ ਪਬਲਿਕ ਨੂੰ ਉਹ ਵੈਕਸੀਨੇਸ਼ਨ ਮਿਲਣੀ ਸ਼ੁਰੂ ਹੋਣੀ ਹੈ। ਅਜੇ ਮਸੀਂ 125 ਲੋਕ ਜਿਹੜੇ ਓਨਟੈਰੀਓ ਦੇ ਵਿੱਚ ਉਹ ਵੈਕਸੀਨੇਟ ਕੀਤੇ ਜਾ ਚੁੱਕੇ ਆ, ਪੂਰੇ ਕੈਨੇਡਾ ਦੇ ਵਿੱਚ 300,000 ਦੇ ਲੋਕਾਂ ਨੂੰ ਜਿਹੜੀ ਇਹ ਵੈਕਸੀਨ ਮਿਲੀ ਆ। ਸੋ ਇਹ ਜਿਹੜਾ ਸਾਰਾ ਸਾਲ ਆ, ਐਟਲੀਸਟ ਸਪਤੰਬਰ ਅਕਤੂਬਰ ਤੱਕ, ਇਹ ਤੇ ਇਹ ਟੀਕੇ ਲੱਗਦੇ ਤੇ ਲਗਾਉਂਦੇ ਤੇ ਉਡੀਕਦੇ ਤੇ ਕੋਵਿਡ ਦੇ ਕੇਸ ਵੱਧ ਗਏ ਤੇ ਘੱਟ ਗਏ, ਇੱਥੋਂ ਤੱਕ ਹੀ ਜਿਹੜੀਆਂ ਇਹ ਗੱਲਾਂ ਤੁਸੀਂ ਦੇਖੋਗੇ ਕਿ ਚੱਲਦੀਆਂ ਰਹਿਣਗੀਆਂ। ਇਸੇ ਦੌਰਾਨ ਜਿਹੜਾ ਇਹ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਏਗਾ ਨਾ, ਉਹਦੇ ਵਿੱਚ ਵੀ ਇਹੀ ਆ ਵੀ ਜ਼ਿਆਦਾ ਜਿਹੜੀਆਂ ਇਹ ਆਨਲਾਈਨ ਗੱਲਾਂ ਬਾਤਾਂ ਹੋਣਗੀਆਂ, ਤੇ ਪੋਲੀਟੀਕਲ ਪਾਰਟੀਆਂ ਵੀ ਜਿਹੜਾ ਆਪੋ ਆਪਣਾ ਪਾਣੀ ਦੀ ਗਹਿਰਾਈ ਨਾਪਦੀਆਂ ਰਹਿਣਗੀਆਂ, ਤੇ ਉਸ ਲਿਹਾਜ਼ ਨਾਲ ਜਸਟਿਨ ਟਰੂਡੋ ਦੀ ਸਰਕਾਰ ਦਾ ਵਿਰੋਧ ਵੀ ਕਰਦੀਆਂ ਰਹਿਣਗੀਆਂ ਵੀ ਜੇ ਇਲੈਕਸ਼ਨ ਹੋਣ ਸਪ੍ਰਿੰਗ ਦੇ ਵਿੱਚ ਨਾ ਹੋਈ ਤੇ ਫਿਰ ਫਾਲ ਦੇ ਵਿੱਚ ਲਾਜ਼ਮੀ ਹੋਣ ਦੀ ਸੰਭਾਵਨਾ ਜਿਹੜੀ ਉਹ ਇਸ ਮੁਲਕ ਦੇ ਵਿੱਚ, ਕਿਉਂਕਿ ਮਾਈਨੋਰਟੀ ਗਵਰਨਮੈਂਟ ਦੀ ਜਿਹੜੀ ਹਿਸਟਰੀ ਸਾਲ ਡੇਢ ਸਾਲ ਹੀ ਮਸਾ ਹੁੰਦੀ ਆ। ਸੋ ਉਸ ਲਿਹਾਜ਼ ਨਾਲ ਦੇਖਿਆ ਜਾ ਰਿਹਾ ਵੀ ਇਹ ਸਾਲ ਇਲੈਕਸ਼ਨ ਦਾ ਹੈਗਾ, ਕੁਸ਼ਚਨ ਇਹ ਨਹੀਂ ਆ ਵੀ ਸਪ੍ਰਿੰਗ ਵਿੱਚ ਹੋਏਗੀ ਕਿ ਫਾਲ ਵਿੱਚ
ਜੀ। ਔਰ ਛੋਟੀਆਂ ਛੋਟੀਆਂ ਦੋ ਗੱਲਾਂ ਹੋਰ, ਇੱਕ ਗੱਲ ਤਾਂ ਸਾਡੇ ਭਾਈਚਾਰੇ ਦੇ ਵਿੱਚ ਪੂਰੀ ਸੋਗ ਦੀ ਲਹਿਰ, ਕਿਉਂਕਿ 2 ਨੌਜਵਾਨ ਜਿਹੜੇ ਆ ਵੈਨਕੂਵਰ ਦੇ ਵਿੱਚ ਸਟੇਟਮੈਂਟ ਆਈ ਹੈ ਕਿ ਗੈਂਗ ਦੇ ਵਿੱਚ ਜਿਹੜੇ ਆ ਉਹ ਗੋਲੀਬਾਰੀ ਦੇ ਵਿੱਚ ਮਾਰੇ ਗਏ ਨੇ, ਔਰ 2 ਇੱਥੇ ਸਾਡੇ ਜਿਹੜੇ ਆ ਨੌਜਵਾਨ ਗੱਭਰੂ ਉਹ ਐਕਸੀਡੈਂਟ ਦੇ ਕਰਕੇ ਜਿਹੜੀ ਆ ਉਹਨਾਂ ਦੀ ਮੌਤ ਹੋਈ, ਇੱਕ ਖੰਨਾ ਟਰਾਂਸਪੋਰਟ ਤੋਂ ਦੀਪ ਖੰਨਾ ਜੀ ਦੇ, ਇਹਨਾਂ ਬਾਰੇ ਕੀ ਕਹਿਣਾ ਚਾਹੋਗੇ?
ਜਗਰਾਜ ਭਾਈ, ਸਾਡੀ ਜਿਹੜੀ ਕਮਿਊਨਿਟੀ ਹੈ, ਸਾਡਾ ਜਿਹੜਾ ਯੂਥ ਹੈ, ਅੱਛੇ ਕੰਮਾਂ ਕਰਕੇ, ਹੁਣ ਤੁਸੀਂ ਦੇਖੋ ਵੀ ਯੂਥ ਦੇ ਵਿੱਚ ਹੀ ਸੀਗੇ ਨਵਦੀਪ ਬੈਂਸ, 26 ਸਾਲ ਦੀ ਉਮਰ ਸੀ ਜਦੋਂ MP ਬਣ ਗਿਆ ਸੀ। ਸੋ ਲੇਕਿਨ ਕਿ ਇਹ ਆ ਜੀ ਵੀ ਅੱਛੇ ਕੰਮਾਂ ਕਰਕੇ ਵੀ, ਬੁਰੇ ਕੰਮਾਂ ਕਰਕੇ ਵੀ ਯੂਥ ਜਿਹੜਾ ਉਹ ਚਰਚਾ ਦੇ ਵਿੱਚ ਰਹਿੰਦਾ, ਪਰ ਹੁਣ ਆਪਾਂ ਦੇਖਿਆ ਵੀ ਪਿਛਲੇ 3 ਹਫ਼ਤਿਆਂ ਦੇ ਵਿੱਚ ਹੀ ਇੱਕ ਕੁੜੀ ਸਿਮਰਜੀਤ ਕੌਰ ਸਮੇਤ 21 ਲੋਕਾਂ ਦੀ ਗ੍ਰਿਫਤਾਰੀ ਜਿਹੜੀ ਹੋਈ ਆ, ਉਹਨਾਂ ਦੀ ਉਮਰ ਜਿਹੜੀ ਆ ਉਹ 20 ਤੋਂ ਲੈ ਕੇ 42 ਸਾਲ ਦੇ ਦਰਮਿਆਨ ਆ, 21 ਜਿਹੜੇ ਪੰਜਾਬੀ ਆ ਉਹਨਾਂ ਦਾ ਨਾਂ ਵੀ ਲੁੱਟਾਂ 'ਚ, ਖੋਹਾਂ 'ਚ, ਚੋਰੀਆਂ 'ਚ, ਸ਼ਰਾਬ ਪੀ ਕੇ ਜਾਂ ਬਾਕੀ ਸਭ ਕੁਝ ਗੱਡੀਆਂ ਚਲਾਉਣ 'ਚ। ਸੋ ਇਸ ਤਰੀਕੇ ਦੇ ਨਾਲ ਇਹ ਆ ਜੀ ਵੀ ਸਪੀਡਿੰਗ ਇੱਕ ਬਹੁਤ ਵੱਡਾ ਫੈਕਟਰ ਹੈ ਜਿਹੜੇ ਐਕਸੀਡੈਂਟਸ ਵਾਪਰਦੇ ਨੇ। ਪਰ ਇਹ ਖੰਨਾ ਟਰਾਂਸਪੋਰਟਸ ਦੇ ਨੌਜਵਾਨਾਂ ਦੇ ਨਾਲ ਕੀ ਘਟਨਾ ਵਾਪਰੀ ਹੈ ਉਹ ਤੇ ਦੇਖੋ ਜੀ, ਖੜੀ ਗੱਡੀ ਦੇ ਵਿੱਚ ਪਿੱਛੋਂ ਜਿਹੜਾ ਟਰੱਕ ਨੇ ਆ ਕੇ ਟੱਕਰ ਮਾਰੀ ਹੈ, ਤੇ ਬਿਲਕੁਲ ਪਰਖਚੇ ਜਿਹੜੇ ਆ ਉਸ ਖੜੀ ਗੱਡੀ ਦੇ ਉੱਡ ਗਏ ਆ। ਬਾਕੀ ਇਹ ਹਾਈਵੇ 401 ਤੇ ਜਿਹੜਾ ਐਕਸੀਡੈਂਟ ਵਾਪਰਿਆ ਸੀ ਉਹਦੀ ਇਨਵੈਸਟੀਗੇਸ਼ਨ ਜਾਰੀ ਆ। ਸੋ ਇਸੇ ਤਰੀਕੇ ਦੇ ਨਾਲ ਆਪਾਂ ਉੱਥੋਂ ਸਰੀ ਤੋਂ ਵੈਨਕੂਵਰ 'ਚ ਦੇਖਦੇ ਹਾਂ ਇਹ ਸ਼ੂਟਿੰਗਸ ਦੀਆਂ, ਸਟੈਬਿੰਗਸ ਦੀਆਂ, ਮਾਰੇ ਜਾਣ ਦੀਆਂ, ਮਰਵਾਏ ਜਾਣ ਦੀਆਂ ਜਿਹੜੀਆਂ ਖਬਰਾਂ, ਇਹ ਉਹਨਾਂ ਦੀ ਸਿਆਹੀ ਨਹੀਂ ਸੁੱਕ ਰਹੀ ਹੈ। ਸੋ ਹੋਪਫੁਲੀ ਹੋਪਫੁਲੀ ਆਪਾਂ ਬਹੁਤ ਜਲਦ ਕੋਈ ਹੋਰ ਬੈਟਰ ਨਿਊਜ਼ ਯੂਥ ਦੇ ਵੱਲੋਂ ਆਸ ਕਰਦੇ ਹਾਂ ਕਿ ਮਿਲੇਗੀ ਕੈਨੇਡਾ 'ਚੋਂ।
ਜੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਫਿਰ ਗੱਲਬਾਤ ਹੋਵੇਗੀ ਤੁਹਾਡੇ ਨਾਲ, ਥੈਂਕ ਯੂ,
ਮਿਹਰਬਾਨੀ ਜੀ।
ਜੀ ਹਾਂ, ਬੜੀ
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ, ਨੋਟਿਸ ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਪਹਿਲਾਂ ਤਾਂ ਬੜਾ ਕਹਿੰਦੇ ਸੀ ਨਵੇਂ ਘਰ ਚ ਜਾਵਾਂਗੇ, ਨਵੇਂ ਘਰ ਚ ਜਾਵਾਂਗੇ, ਹੁਣ ਤੇ ਨਾਂ ਨਹੀਂ ਲੈਂਦੇ।
ਉਹ ਕਹਿਣਾ ਸੌਖਾ ਆ ਪਰ ਕਰਨਾ ਬੜਾ ਔਖਾ ਆ।
ਉਹ ਪਵਿੱਤਰ ਸਿੰਘ ਜੋਹਲ ਹੋਰਾਂ ਦੇ ਹੁੰਦਿਆਂ ਕੁਝ ਔਖਾ ਨਹੀਂ ਹੈ। ਸੈਂਚੁਰੀ 21 ਮਿਲੇਨੀਅਮ ਇਨਕਾਰਪੋਰੇਟ ਦੇ ਪਵਿੱਤਰ ਸਿੰਘ ਜੋਹਲ, ਜਿਨ੍ਹਾਂ ਕੋਲ ਹੈ 15 ਸਾਲ ਦਾ ਤਜੁਰਬਾ, ਇਹ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਪਰਟੀਜ਼ ਵਿੱਚ ਡੀਲ ਕਰਦੇ ਨੇ। ਤੁਸੀਂ ਸਮਾਲ ਪ੍ਰਾਪਰਟੀ ਲੈਣੀ ਹੋਵੇ ਜਾਂ 7 ਮਿਲੀਅਨ ਪਲਾਜ਼ਾ ਜਾਂ ਹਾਈ ਰਾਈਜ਼ ਬਿਲਡਿੰਗ, ਘਰ ਵੇਚਣਾ ਹੋਵੇ ਜਾਂ ਖਰੀਦਣਾ, ਬਹੁਤ ਸਾਰੀਆਂ ਪ੍ਰਾਪਰਟੀਜ਼ ਜੋ MLS ਤੇ ਨਹੀਂ ਹਨ ਉਹ ਵੀ ਇਹਨਾਂ ਕੋਲ ਮਿਲ ਜਾਂਦੀਆਂ ਨੇ। ਨਾਲ ਹੀ ਮੋਰਗੇਜ ਜਾਂ ਕਾਨੂੰਨੀ ਕਿਸੇ ਵੀ ਕਿਸਮ ਦੀ ਸਲਾਹ ਵੀ ਦਿੰਦੇ ਨੇ। ਬ੍ਰੈਂਪਟਨ ਤੇ ਬਰਲਿੰਗਟਨ ਵਿੱਚ ਹੈ ਕਮਰਸ਼ੀਅਲ ਕੌਂਡੋ ਯੂਨਿਟ ਮੈਨੂਫੈਕਚਰਿੰਗ ਪੈਕੇਜਿੰਗ, ਵੇਅਰ ਹਾਊਸਿਸ ਜਾਂ ਕਿਸੇ ਵੀ ਕੰਮ ਲਈ 900 ਤੋਂ 10,000 ਸਕੁਆਇਰ ਫੀਟ ਦੇ। ਤੇ ਜੇ ਤੁਸੀਂ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਲਾਈਕ ਗ੍ਰੋਸਰੀ ਸਟੋਰ, ਪੀਜ਼ਾ ਰੈਸਟੋਰੈਂਟ, ਕਨਵੀਨੀਅੰਸ ਸਟੋਰ ਜਾਂ ਆਟੋਮੈਟਿਕ ਬਿਜ਼ਨਸ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤੇ ਅੱਜ ਹੀ ਮਿਲੋ ਪਵਿੱਤਰ ਸਿੰਘ ਜੋਹਲ, ਸੇਲਸ ਰਿਪ੍ਰੈਜੈਂਟੇਟਿਵ, ਸੈਂਚੁਰੀ 21 ਮਿਲੇਨੀਅਮ, 181 ਕੁਈਨ ਸਟ੍ਰੀਟ, ਈਸਟ ਬ੍ਰੈਂਪਟਨ, 416-993-1321।
ਬਾਬਾ ਜੀ, ਗੱਡੀ ਕਿਉਂ ਰੋਕੀ ਆ?
ਮੈਂ ਕਿਹਾ ਨਿੱਕੀਏ, ਗੱਡੀ ਦਾ ਤੇਲ ਪਾਣੀ ਚੈੱਕ ਕਰ ਲਈਏ।
ਤੇ ਬਾਬਾ ਜੀ, ਪ੍ਰੋ ਸਟਾਰ ਟਰੱਕ ਲਿਊਬ ਐਂਡ ਵਾਸ਼ ਵਾਲਿਆਂ ਦੇ ਚੱਲੋ, ਜਿਹੜੇ ਏਅਰ ਕੰਪ੍ਰੈਸ਼ਰ ਦੇ ਨਾਲ ਪੁਰਾਣਾ ਆਇਲ ਕੱਢਦੇ ਆ। ਬ੍ਰੈਂਡ ਨੇਮ ਆਇਲ, ਟਰੱਕ ਦੀ ਬ੍ਰੇਕ ਐਡਜਸਟਮੈਂਟ, ਟਰੱਕ ਦੀ ਇਨਸਪੈਕਸ਼ਨ, ਟਰੱਕ ਨੂੰ ਵਾਸ਼ ਕਰਦੇ ਆ, ਟਰੱਕ ਨੂੰ ਚਿੱਟੇ ਕਬੂਤਰ ਵਾਂਗੂ ਬਣਾਉਂਦੇ ਆ।
ਲਓ ਵੀ ਦੋਸਤੋ, ਤੁਸੀਂ ਵੀ ਆਓ ਕਲੀਅਰੈਂਸ ਔਰ ਰਿਪੋਰਟ ਦੇ ਬਿਲਕੁਲ ਕਾਰਨਰ ਵਿੱਚ, ਜਾਂ ਕਾਲ ਕਰੋ ਸੁਖਵੰਤ ਧਨੋਆ 905-10-9054516710।
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ,
ਮੈਂ ਕਹਿ ਰਹੀ ਹਾਂ ਨਾ, ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫਾਰ ਕਿਚਨ, ਬਾਥਰੂਮ, ਕੈਬਿਨੇਟ ਐਂਡ ਡਿਜ਼ਾਈਨਸ, ਐਕਸ਼ਨ ਕਿਚਨ ਐਂਡ ਬਾਥ, ਕਾਲ 905-799-7277-8 Stratton Avenue, Brampton।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ, ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟਾਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ, ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦਾ ਦਾਅਵਾ ਕਰਨਾ ਹੈ, ਜਾਂ ਤੁਹਾਡੇ ਤੇ ਕਿਸੇ ਨੇ ਦਾਅਵਾ ਕਰ ਦਿੱਤਾ ਹੈ, ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ, ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ, ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ ਰੀਲਾਇੰਸ ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777-905-451-9777-4 ਮੈਲੀ ਡਰਾਈਵ, ਯੂਨਿਟ 23, ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਉਹ ਜੀਟੀ ਰੋਡ ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ। ਉਹ ਜੀ, ਇਹ ਗੀਤ ਸਿਰਫ ਮੈਂ ਨਹੀਂ ਸਗੋਂ ਹਰ ਟਰੱਕ ਓਨਰ ਗਾਉਂਦਾ ਜਿਹੜਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਆਪਣੇ ਟਰੱਕ ਦੀ ਰਿਪੇਅਰ ਕਰਾਉਂਦਾ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਜਿੱਥੇ ਮਿਲਦੀ ਹੈ ਤਸੱਲੀ ਬਖਸ਼ ਅਤੇ ਭਰੋਸੇਮੰਦ ਸਰਵਿਸ। ਬੈਸਟ ਸਰਵਿਸ ਸਟੇਸ਼ਨ ਇਨ ਟਰੱਕ ਇੰਡਸਟਰੀ, ਪ੍ਰੋਫੈਸ਼ਨਲ ਐਂਡ ਕੋਆਪਰੇਟਿਵ ਸਟਾਫ, ਫਲੀਟ ਮੇਨਟੇਨੈਂਸ, ਹੈਵੀ ਟਰੱਕ ਰਿਪੇਅਰ, ਵੈਲਡਿੰਗ ਐਂਡ ਟਾਇਰਸ ਲਈ ਅੱਜ ਹੀ ਸੰਪਰਕ ਕਰੋ ਗੁਰਪ੍ਰੀਤ ਜਾਂ ਮੋਹਿੰਦਰ ਨਾਲ। ਕਾਲ 905-790-1221, ਯਾਨੀ ਕਿ 905-790-1221, 3 ਐਲਫਰਟ ਕਿਊਨੇ ਬੁਲੇਵਾਰਡ, ਯੂਨਿਟ 1, ਬ੍ਰੈਂਪਟਨ ਔਨ L64K3।
ਟਰੱਕ ਦੀ ਰਿਪੇਅਰ,
ਸੇਫਟੀ ਜਾਂ ਯੈਲੋ ਸਟਿਕਰ ਲਗਵਾਉਣਾ ਹੋਵੇ
ਜਾਂ ਫਿਰ ਆਇਲ ਚੇਂਜ ਕਰਵਾਉਣਾ ਹੋਵੇ,
ਸਪੈਸ਼ਲ ਆਫਰ ਦਾ ਫਾਇਦਾ ਉਠਾਓ। ਆਇਲ ਚੇਂਜ ਕਰਵਾਉਣ ਤੇ 1 ਜਗ ਆਇਲ ਬਿਲਕੁਲ ਫ੍ਰੀ,
ਜਾਂ ਐਸੋ ਗੈਸ ਸਟੇਸ਼ਨ ਤੋਂ 0.5 ਗੈਸ ਫ੍ਰੀ,
24 ਘੰਟੇ 7 ਦਿਨ ਖੁੱਲਿਆ ਹੈ ਤੁਹਾਡੀ ਸੇਵਾ ਦੇ ਵਿੱਚ। ਮਹਿਕ ਰੇਡੀਓ ਦਾ ਹਵਾਲਾ ਦੇਣ ਤੇ ਗਲਵ ਸਪੇਅਰ ਬਿਲਕੁਲ ਫ੍ਰੀ, ਆਇਲ ਟਰੱਕ ਲਿਊਬ ਐਂਡ ਵਾਸ਼ ਤੇ ਆਇਲ ਚੇਂਜ ਕਰਵਾਉਣ ਲਈ ਐਕਸਪੀਰੀਅੰਸ ਵਰਕਰ ਦੀ ਲੋੜ ਹੈ।
ਗੁੱਡ ਪੇ, ਡੇ ਐਂਡ ਨਾਈਟ ਸ਼ਿਫਟ ਅਵੇਲੇਬਲ।
ਕਾਲ ਕਰੋ
905-452-9955 or truck lube and wash।
वे जीजा आ के पार।
ओ सालिए मैं चल गया ट्रक लेके पार। की हो गया? आज बड़ी कर दी है जीजे नु याद।
वे मार गया ही कोई तेरे वर्गा कानो ट्रक दी साइड करती है साबन दानी वांगू कट्ठी आंदे आ चक्कर होए बुरा हाल।
ओ मैं करदा फोन सब नालों पुराने तजुर्बेकार ब्रम्पटन विच दशमेश ऑटो बॉडी दे मालिक बिंत सिंह धालीवाल।
स्पेशलाइज्ड इन इमिशन टेस्टिंग सेफ्टी इंस्पेक्शन ऑयल चेंज इंजन ट्रांसमिशन रिपेयर ट्यून-अप एंड ब्रेक्स 89 स्टाफर्ड ड्राइव ब्रम्पटन कॉल 905-459-1666
दशमेश ऑटो बॉडी एंड रिपेयर।
वाह भाभी दे हत्थां ते जादू आ एडा स्वाद मीट मैं अज तक नहीं खादा।
Oh, thank you, thank you.
जी हाँ, एक बार फिर स्वागत है रेडी प्रो महक दे विच। और महक रेडी प्रो दे विच दस दे तुहानू कि मेरे कोल एक घर आया कैम्ब्रिज दे विच। कैम्ब्रिज दे विच जे किसी ने घर लेना बिल्डर तो सीधा डायरेक्ट तुहानू लैके देणगे। और नंबर नोट कर लो, चार बैडरूम का घर है। चार बैडरूम के घर के नाल डबल डोर एंट्रेंस है और बेसमेंट की भी साइड एंट्रेंस है और बहुत सारी अपग्रेड है और डबल कार गराज है और होम लाइक मिरेकल नाल काम करते ने सुखदेव संघा जी एज ए ब्रोकर। और तुसी कॉल कर लो उन्हां नूं जे तुसी घर लेना चाहुंदे आ ते 647-919-1155 647-919-1155 ते कॉल कीती जा सकदी है। 647-919-1155 ते संपर्क कर सकदे आ। ते अकाल ट्रक ल्यूब वालिआं नूं चाहीदे ने वर्कर जे तुसी जॉब दी भाल दे विच सी ते राइट वे जॉब दित्ती जाणी आ तुहानूं और तुसीं भावां जिहड़ी उम्र दे मर्जी हो तुहानूं जॉब मिल जाणी है। और नंबर है नोट कर लो, ट्रक वाश दा काम है, ऑयल चेंज दा काम है। नंबर है 905-565-1100 905-565-1100 ते कॉल कीती जा सकदी है। तुसीं अपनी कोई बिल्डिंग छोटी जां वड्डी ढा के नवीं बनाउणी चाहुंदे आ ते एक्सावेटर्स जिहड़ियां भाई बलविंदर ने लै के आंदियां नाल डंप ट्रक पाए ने और अगर जे तुसी परमिट भी लैके दिंदे ने नवीं बिल्डिंग बना के देंगे और तुसी कोई भी इन्हां नूं जॉब देनी चाहुंदे आ तुहाडे कोल छोटी बिल्डिंग है पुरानी बिल्डिंग है उहनूं ढा के वड्डी बिल्डिंग बनाउणी चाहुंदे आ ते नंबर नोट कर लो भाई बलविंदर जी दा 416-602-7216 416-602-7216 ते कॉल कीती जा सकदी आ। मेरे नाल हाजिर ने सुरेंद्र डल्ला जी। डल्ला साहब वेलकम टू दी शो, जी आयां नूं स्वागत है। ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਅਡਲਾ ਸਾਹਿਬ ਗੱਲਬਾਤ ਅਸੀਂ ਤੁਹਾਨੂੰ ਪਤਾ ਕਿ ਕਿਸਾਨ ਅੰਦੋਲਨ ਆ ਜਿਹੜਾ ਉਹ ਸਿੱਖਾਂ ਤੇ ਆ ਉਹਦੀ ਕਰਾਂਗੇ ਔਰ ਨਾਲ ਦੀ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ ਜਾਣਗੀਆ
ਸੁਪਰੀਮ ਕੋਰਟ ਨੇ ਵੀ ਦੋ ਦਿਨਾਂ ਚ ਜਿਹੜੀ ਕਾਰਵਾਈ ਕੀਤੀ ਹੈ, ਸੁਪਰੀਮ ਕੋਰਟ ਦੀ ਕਾਰਵਾਈ ਦੀ ਵੀ ਤਾਰੀਫ ਕਰਨੀ ਬਣਦੀ ਹੈ। ਸੁਪਰੀਮ ਕੋਰਟ ਦਾ ਦਖਲ ਵੀ ਬੜਾ ਜ਼ਰੂਰੀ ਸੀ, ਔਰ ਜਿਹੜਾ ਕਿਸਾਨਾਂ ਦਾ ਫੈਸਲਾ ਉਹ ਵੀ ਬਿਲਕੁਲ ਦਰੁਸਤ ਹੈ, ਕਿਉਂਕਿ ਕਿਸਾਨਾਂ ਦਾ ਜਿਹੜਾ ਸੰਘਰਸ਼ ਹੈ ਉਹ ਕਾਨੂੰਨਾਂ ਨੂੰ ਰੱਦ ਕਰਾਉਣ ਦਾ। ਹੋ ਸਕਦਾ ਸੁਪਰੀਮ ਕੋਰਟ ਨੇ ਹਜੇ ਕਾਨੂੰਨ ਸਸਪੈਂਡ ਕੀਤੇ ਨੇ, ਇਹ ਸੁਪਰੀਮ ਕੋਰਟ ਦਾ ਅਧਿਕਾਰ ਖੇਤਰ ਹੈ, ਹੋ ਸਕਦਾ ਕਿਸਾਨਾਂ ਦਾ ਸੰਘਰਸ਼ ਔਰ ਜਿਵੇਂ ਵੀ ਫੈਕਟਸ ਨੇ ਜਿਹੜੇ ਸੁਪਰੀਮ ਕੋਰਟ ਦੇ ਧਿਆਨ 'ਚ ਆਉਣਗੇ, ਅਤੇ ਹੋ ਸਕਦਾ ਸੁਪਰੀਮ ਕੋਰਟ ਇਹ ਕਾਨੂੰਨਾਂ ਨੂੰ ਰੱਦ ਕਰੇ। ਉਸ ਤੋਂ ਬਾਅਦ ਫਿਰ ਬਾਅਦ ਦੀ ਗੱਲ ਵਿਚਾਰੀ ਜਾਊਗੀ। ਹਾਲ ਦੀ ਘੜੀ ਪਰ ਜਿਹੜੀ ਗੱਲ ਕਮੇਟੀ ਦੀ ਹੈ ਨਾ, ਕਮੇਟੀ ਨੂੰ ਲੈ ਕੇ ਇੱਕ ਦੁਚਿੱਤੀ ਵਾਲੀ ਸਥਿਤੀ ਬਣ ਗਈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਿਹੜੀ ਕਮੇਟੀ ਸੀ ਇੱਕ ਤਾਂ ਉਹ ਵੱਡੀ ਬਣਨੀ ਚਾਹੀਦੀ ਸੀ, ਔਰ ਹੁਣ ਕਿਸਾਨਾਂ ਨੇ ਜਿਵੇਂ ਕਿਹਾ ਵੀ ਅਸੀਂ ਕਮੇਟੀ ਅੱਗੇ ਪੇਸ਼ ਨਹੀਂ ਹੋਣਾ, ਮੈਨੂੰ ਇਹ ਲੱਗਦਾ ਵੀ ਕਿਸਾਨਾਂ ਦੀ ਇਹ ਗੱਲ ਹੈ ਜਿਹੜੀ, ਇਹਨਾਂ ਨੂੰ ਇਸ ਰੂਪ 'ਚ ਕਿਸਾਨ ਕਰ ਲੈਣ ਕਿ ਕਿਸਾਨ ਪਟੀਸ਼ਨ ਫਾਈਲ ਕਰਨ ਸੁਪਰੀਮ ਕੋਰਟ ਦੇ ਵਿੱਚ
ਕਿ ਕਮੇਟੀ ਵੱਡੀ ਕੀਤੀ ਜਾਵੇ ਔਰ ਉਹਦੇ ਵਿੱਚ ਸੁਪਰੀਮ ਕੋਰਟ ਸਰਕਾਰ ਤੋਂ ਕਿਸਾਨਾਂ ਤੋਂ ਸਾਰਿਆਂ ਤੋਂ ਨਾਮ ਮੰਗੇ, ਇਹ ਪਟੀਸ਼ਨ ਕਰਨ ਸੁਪਰੀਮ ਕੋਰਟ 'ਚ, ਤਾਂ ਕਿ ਹਰ ਤਰ੍ਹਾਂ ਦੇ ਜਿਹੜੇ ਜਿਹੜੇ ਐਕਸਪਰਟ ਨੇ, ਜਿਹੜੇ ਕਿਸਾਨ ਜਿਨ੍ਹਾਂ ਨੂੰ ਕਹਿਣਾ ਚਾਹੁੰਦੇ ਨੇ ਵੀ ਤੁਸੀਂ ਇਹਨਾਂ ਦੀ ਵੀ ਗੱਲ ਸੁਣੋ, ਕਿਉਂਕਿ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਬਣਾਈ ਹੈ ਉਹ ਸੁਪਰੀਮ ਕੋਰਟ ਨੇ ਸਮਝਣ ਲਈ ਬਣਾਈ ਹੈ, ਸੁਪਰੀਮ ਕੋਰਟ ਮੁੱਢ ਤੋਂ ਸਮਝਣਾ ਚਾਹੁੰਦੀ ਹੈ ਵੀ ਇਸ ਕਾਨੂੰਨ ਦੇ ਫਾਇਦੇ ਕੀ ਨੇ, ਨੁਕਸਾਨ ਕੀ ਨੇ। ਔਰ ਹੁਣ ਜਿਹੜੇ ਲੋਕ ਚੁਣੇ ਗਏ ਨੇ, ਕਿਸਾਨਾਂ ਦਾ ਇਹ ਕਹਿਣਾ ਕਿ ਇਹ ਲੋਕ ਹਮਾਇਤੀ ਚੁਣੇ ਗਏ ਨੇ, ਸੋ ਬੜਾ ਚੰਗਾ ਹੋਵੇ ਅਗਰ ਕਿਸਾਨ ਸੁਪਰੀਮ ਕੋਰਟ 'ਚ ਪਟੀਸ਼ਨ ਲਾਉਣ ਕਿ ਕਮੇਟੀ 10 ਮੈਂਬਰ ਦੀ ਕਰ ਦਿੱਤੀ ਜਾਵੇ ਜਾਂ 15 ਮੈਂਬਰਾਂ ਦੀ ਕਰ ਦਿੱਤੀ ਜਾਵੇ, ਅਤੇ ਕਿਸਾਨਾਂ ਦੇ ਜਿਹੜੇ ਪਸੰਦ ਦੇ ਜਿਹੜੇ ਐਕਸਪਰਟ ਨੇ ਉਹ ਵੀ ਕਮੇਟੀ 'ਚ ਪਾ ਲਏ ਜਾਣ, ਕਿਉਂਕਿ ਇਸ ਕਮੇਟੀ ਦੇ ਆਧਾਰ ਦੇ ਉੱਤੇ ਸੁਪਰੀਮ ਕੋਰਟ ਨੂੰ ਸਿਰਫ ਸਮਝਣ 'ਚ ਮਦਦ ਮਿਲਣੀ ਹੈ ਵੀ ਇਹ ਕਾਨੂੰਨਾਂ ਦਾ ਫਾਇਦਾ ਕੀ ਹੈ, ਨੁਕਸਾਨ ਕੀ ਹੈ, ਕਾਨੂੰਨੀ ਪ੍ਰਕਿਰਿਆ ਰੱਦ ਕਰਨ ਦੀ ਉਸ ਤੋਂ ਬਾਅਦ ਸ਼ੁਰੂ ਹੋਣੀ ਹੈ। ਹਾਂ, ਕਿਸਾਨਾਂ ਨੇ ਇਸ ਕਰਕੇ ਕਿਹਾ ਵੀ ਅਸੀਂ ਕਮੇਟੀ ਅੱਗੇ ਪੇਸ਼ ਨਹੀਂ ਹੋਣਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਬੰਦੇ ਇਸ ਕਮੇਟੀ 'ਚ ਨੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਹੈ ਜਿਹੜੇ ਉਹ ਇਹਨਾਂ ਕਾਨੂੰਨਾਂ ਦਾ ਪਹਿਲਾਂ ਹੀ ਸਮਰਥਨ ਕਰਦੇ ਨੇ, ਕਿਤੇ ਨਾ ਕਿਤੇ ਉਹਨਾਂ ਨੇ ਅਖਬਾਰਾਂ 'ਚ ਲੇਖ ਲਿਖੇ ਨੇ ਜਾਂ ਬਿਆਨ ਦਿੱਤੇ ਨੇ। ਸੋ ਕਿਸਾਨਾਂ ਦੀ ਇਹ ਜਿਹੜੀ ਗੱਲ ਹੈ, ਇਹ ਵੀ ਮੈਨੂੰ ਲੱਗਦਾ ਸੁਪਰੀਮ ਕੋਰਟ ਇਸ ਗੱਲ ਦਾ ਕਿਸਾਨਾਂ ਦੀ ਸਤਿਕਾਰ ਕਰੂਗੀ, ਕਿਉਂਕਿ ਸੁਪਰੀਮ ਕੋਰਟ ਨੂੰ ਹੌਲੀ ਹੌਲੀ ਇਹ ਅਖਬਾਰਾਂ ਦੇ ਜ਼ਰੀਏ ਕੱਲ੍ਹ ਸਵੇਰ ਤੋਂ ਹੀ, ਅੱਜ ਤੋਂ ਹੀ ਬਲਕਿ ਟੈਲੀਵਿਜ਼ਨਾਂ ਤੋਂ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਮਿਸਟਰ ਸ਼ਰਦ ਆਨੰਦ ਬੋਬੜੇ, ਬੜੇ ਕਾਬਲ ਮੁੱਖ ਜੱਜ ਸਾਨੂੰ ਨਜ਼ਰ ਆ ਰਹੇ ਨੇ ਭਾਰਤ ਦੇ, ਔਰ ਮੈਨੂੰ ਲੱਗਦਾ ਅਖਬਾਰ ਪੜ੍ਹ ਕੇ ਟੈਲੀਵਿਜ਼ਨ ਦੇਖ ਕੇ ਉਹ ਵੀ ਇਹ ਗੱਲ ਨੂੰ ਮਹਿਸੂਸ ਕਰਨਗੇ ਵੀ ਕਿਉਂ ਕਿਸਾਨ ਸੁਪਰੀਮ ਕੋਰਟ ਦੀ ਕਮੇਟੀ ਅੱਗੇ ਨਹੀਂ ਆਉਣਾ ਚਾਹੁੰਦੇ। ਕਿਸਾਨ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕਿ ਉੱਥੇ ਜਿਹੜੇ ਕਮੇਟੀ ਦੇ ਮੈਂਬਰ ਚੁਣੇ ਗਏ ਨੇ ਉਹ ਪਹਿਲਾਂ ਹੀ ਇੱਕ ਧਾਰਨਾ ਉਹਨਾਂ ਦੀ ਬਣੀ ਲੱਗਦੀ, ਸੋ ਇਸ ਕਰਕੇ ਨਵੇਂ ਮੈਂਬਰ ਸੁਪਰੀਮ ਕੋਰਟ ਪਾਵੇ, ਇਹ ਪਟੀਸ਼ਨ ਕਿਸਾਨ ਸੁਪਰੀਮ ਕੋਰਟ 'ਚ ਲਾ ਦੇਣਗੇ। ਮੈਨੂੰ ਉਮੀਦ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਕਿਸਾਨਾਂ ਤੋਂ ਵੀ ਨਾਮ ਮੰਗ ਸਕਦੀ ਹੈ ਕਮੇਟੀ ਮੈਂਬਰ ਲਈ। ਅਗਰ ਅਜਿਹਾ ਨਹੀਂ ਵੀ ਹੁੰਦਾ ਤਾਂ ਵੀ ਕਿਸਾਨ ਅੰਦੋਲਨ ਦਾ ਇਹਨੂੰ ਕੋਈ ਫਰਕ ਨਹੀਂ, ਅਗਰ ਜਿਹੜੇ ਹੁਣ ਕਮੇਟੀ ਦੇ ਮੈਂਬਰ ਨੇ ਸੁਪਰੀਮ ਕੋਰਟ ਉਹਨਾਂ ਦੇ ਜ਼ਰੀਏ ਜ਼ਮੀਨੀ ਹਕੀਕਤ ਸਮਝਣ ਦੇ ਵਿੱਚ ਕੁਝ ਕਾਮਯਾਬ ਹੁੰਦੀ ਹੈ ਉਹਦੇ ਨਾਲ ਵੀ ਭਵਿੱਖ 'ਚ ਕਿਸਾਨਾਂ ਦਾ ਫਾਇਦਾ ਹੋਊਗਾ। ਪਰ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹਨਾਂ ਨੇ ਕਿਹਾ ਅਸੀਂ ਜਾਰੀ ਰੱਖਣਾ ਹੈ, ਔਰ ਉਹਨਾਂ ਨੂੰ ਕੌਨਸਟੀਟਿਊਸ਼ਨਲ ਰਾਈਟ ਹੈ, ਉਹ ਆਪਣਾ ਅੰਦੋਲਨ ਜਾਰੀ ਰੱਖ ਸਕਦੇ ਨੇ, ਕਿਉਂਕਿ ਉਹਨਾਂ ਦੀ ਮੰਗ ਤਾਂ ਕਾਨੂੰਨ ਰੱਦ ਕਰਨ ਦੀ ਸਰਕਾਰ ਦੇ ਨਾਲ ਹੈ। ਕਿਸਾਨਾਂ ਦਾ ਸੁਪਰੀਮ ਕੋਰਟ ਨਾਲ ਕੋਈ ਨੁਕਸਾਨ ਜਾਂ ਕੋਈ ਝਗੜਾ ਨਹੀਂ ਸੁਪਰੀਮ ਕੋਰਟ ਨਾਲ। ਜੀ
ਦਲਿਤ ਸਾਹਿਬ, ਮੇਰੇ ਨਾਲ ਇੱਕ ਕਾਲਰ ਨੇ, ਉਸ ਤੋਂ ਬਾਅਦ ਅਗਲੀ ਗੱਲਬਾਤ ਮੈਂ ਤੁਹਾਡੇ ਨਾਲ ਕਰਾਂਗਾ ਕਿ ਕਿਸਾਨ ਇਹ ਵੀ ਕਹਿੰਦੇ ਆ ਕਿ ਸਾਨੂੰ, ਅਸੀਂ ਸੁਪਰੀਮ ਕੋਰਟ 'ਚ ਗਏ ਹੀ ਨਹੀਂ, ਸਾਨੂੰ ਘੜੀਸਿਆ ਜਾ ਰਿਹਾ ਔਰ ਇਹ ਸਰਕਾਰ ਦੀ ਚਾਲ ਆ, ਉਹਦੀ ਗੱਲਬਾਤ ਤੁਹਾਡੇ ਨਾਲ ਕਰੂੰਗਾ। ਉਸ ਤੋਂ ਪਹਿਲਾਂ ਮੇਰੇ ਨਾਲ ਕਾਲਰ ਨੇ। ਕਾਲਰ, ਸਤਿ ਸ੍ਰੀ ਅਕਾਲ ਜੀ, ਮਹਿਕ ਰੇਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ।
ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ ਸਾਨੂੰ ਜੀ। ਆਪਣਾ ਜੁਗਰਾਜ ਜੀ ਗੱਲ ਕਹਿ ਹੀ ਰਿਹਾ ਸੀ ਨਾ ਕਿਸਾਨਾਂ ਲਈ, ਇਹ ਬਿਲਕੁਲ ਠੀਕ ਹੈ। ਦੇਖੋ, ਜੇ ਨਾ ਸੁਪਰੀਮ ਕੋਰਟ ਪਹਿਲਾਂ ਤੋਂ ਜੁਡੀਸ਼ਰੀ ਇੰਡੀਪੈਂਡੈਂਟਲੀ ਕੰਮ ਕਰਦੀ ਤੇ ਉਹਨਾਂ ਨੂੰ ਇਨਵੋਲਵ ਪਹਿਲਾਂ ਹੋ ਜਾਣਾ ਚਾਹੀਦਾ ਸੀ ਬਿਗੇਨਿੰਗ ਵਿੱਚ। ਉਹਨਾਂ ਨੇ ਪਹਿਲਾਂ ਹਲਕੇ ਜਿਹੇ ਤਰੀਕੇ ਨਾਲ ਕਹਿ ਦਿੱਤਾ ਕਿ ਲੋਕਾਂ ਨੂੰ ਡੈਮੋਸਟ੍ਰੇਸ਼ਨ ਕਰਨ ਦਾ ਰਾਈਟ ਆ। ਹੁਣ ਉਹ ਕੁਛ ਇੱਕ ਭੰਬਲ ਭੂਸੇ ਤੋਂ ਬਿਨਾਂ ਕੋਈ ਹੋਰ ਚੀਜ਼ ਜਿਹੜੀ ਆ ਕ੍ਰੀਏਟ ਨਹੀਂ ਕਰ ਰਿਹਾ। ਹੁਣ ਜਿਹੜੀ ਸੁਪਰੀਮ ਕੋਰਟ ਦੀ ਇਨਵੋਲਵਮੈਂਟ ਆ, ਉਹਦਾ ਮਤਲਬ ਇਹ ਹੀ ਆ ਵੀ ਇਹ ਜਿਹੜਾ ਆ ਮਸਲਾ ਆ, ਇਹਨੂੰ ਮਤਲਬ ਗੱਲਾਂ ਬਾਤਾਂ ਵਿੱਚ ਉਲਝਾ ਕੇ ਤੇ ਜਿਹੜੇ ਲੋਕ ਆ ਉਹਨਾਂ ਨੂੰ ਹੌਲੀ ਹੌਲੀ ਇਹ ਤੇ ਸਟੇ ਲਾ ਕੇ ਘਰ ਨੂੰ ਭੇਜ ਦਿੱਤਾ ਜਾਵੇ, ਮੁੜ ਕੇ ਇਹ ਲਮਕਦਾ ਰਹੂਗਾ। ਇਹ ਤਾਂ ਮਸਲਾ ਹੱਲ ਕਰਨ ਵਾਲੀ ਕੋਈ ਗੱਲ ਨਹੀਂ। ਮਸਲਾ ਤਾਂ ਕਿਸਾਨਾਂ ਨੂੰ ਬਿਲਕੁਲ ਕਲੀਅਰ ਜਿਹਦੇ ਕਹਿੰਦੇ ਪਿਕਚਰ ਨਜ਼ਰ ਆਉਂਦੀ ਹੈ ਵੀ ਕੀ ਹੈ ਤੇ ਕੀ ਹੋਣਾ, ਔਰ ਉਹ ਆਪਣੀ ਜਗ੍ਹਾ ਤੇ ਬਿਲਕੁਲ ਸਟੈਡਫਾਸਟ ਹੈ ਤੇ ਉਹਨਾਂ ਨੂੰ ਬਿਲਕੁਲ ਆਪਣੀ ਥਾਂ ਦੇ ਉੱਤੇ ਮਜ਼ਬੂਤ ਰਹਿਣਾ ਚਾਹੀਦਾ। ਜੁਡੀਸ਼ਰੀ ਜਦੋਂ ਤੱਕ ਇੰਡੀਪੈਂਡੈਂਟਲੀ ਇਹ ਨਹੀਂ ਨਾ ਕੰਮ ਕਰਦੀ, ਜੁਡੀਸ਼ਰੀ ਦਾ ਕੰਮ ਇਹ ਹੁੰਦਾ ਸੁਪਰੀਮ ਕੋਰਟ ਦਾ ਵੀ ਜਿਹੜਾ ਕੋਈ ਵੀ ਲਾਅ ਆ ਉਹਨੂੰ ਐਕਸਪਲੇਨ ਕਰਨਾ, ਜਦੋਂ ਉਹ ਹੈ ਹੀ ਫੰਡਾਮੈਂਟਲੀ ਅਨਕਨਸਟੀਟਿਊਸ਼ਨਲ ਲਾਅ ਆ, ਬੜੇ ਇੱਕ ਕਰਪਟ ਤਰੀਕੇ ਨਾਲ ਉਹਨੂੰ ਪਾਸ ਕਰਾ ਕੇ ਪ੍ਰੈਜੀਡੈਂਟ ਦੇ ਉਹਦੇ ਉੱਤੇ ਸਟੈਂਪ ਲਵਾ ਲਈ ਗਈ ਆ, ਤੇ ਉਹ ਲੋਕਾਂ ਨੂੰ ਇਸ ਤਰ੍ਹਾਂ ਸਮਝਿਆ ਜਾ ਰਿਹਾ ਵੀ ਜਿਵੇਂ ਲੋਕਾਂ ਨੂੰ ਇਸ ਗੱਲ ਬਾਰੇ ਕੋਈ ਨੌਲੇਜ ਹੀ ਹੈ ਨਹੀਂ ਗੀ। ਸੋ ਇਸ ਕਰਕੇ ਜੇ ਸੁਪਰੀਮ ਕੋਰਟ ਨੇ ਇਨਵੋਲਵਮੈਂਟ ਕਰਨੀ ਆ ਤਾਂ ਉਹ ਬਿਲਕੁਲ ਇਸ ਗੱਲ ਨੂੰ ਦੱਸੇ, ਉਹਨੂੰ ਐਕਸਪਲੇਨ ਕਰੇ ਵੀ ਜਿਹੜਾ ਤੁਸੀਂ ਲਾਅ ਬਣਾਇਆ ਤਿੰਨ, ਇਹ ਬਿਲਕੁਲ ਅਨਕਨਸਟੀਟਿਊਸ਼ਨਲ ਆ। ਜੂਰਿਸਪੂਡੈਂਸ ਦੇ ਵਿੱਚ ਕਦੇ ਵੀ ਨਹੀਂ ਹੋ ਸਕਦਾ ਕਿ ਜਿਹਨਾਂ ਦੇ ਵਾਸਤੇ ਕਾਨੂੰਨ ਬਣਾਇਆ ਜਾਵੇ ਉਹਨਾਂ ਨੂੰ ਉਹਨਾਂ ਤੋਂ ਪੁੱਛੇ ਤੋਂ ਬਿਨਾਂ ਕਾਨੂੰਨ ਅੰਦਰ ਵਰਕੇ ਬਣਾ ਲਿਆ ਜਾਵੇ। ਸੋ ਇਸ ਕਰਕੇ ਜਿਹੜੀ ਸੁਪਰੀਮ ਕੋਰਟ ਆ ਉਹਨੂੰ ਚਾਹੀਦਾ ਕਿ ਇਹ ਡਿਕਲੇਅਰ ਕਰ ਦੇਵੇ ਤਿੰਨੇ ਜਿਹੜੇ ਲਾਅ ਆ ਇਹ ਅਨਕਨਸਟੀਟਿਊਸ਼ਨਲ ਆ, ਜੇ ਇਹਨਾਂ ਨੇ ਇੱਕ ਹੋਰ ਲਾਅ ਬਣਾਉਣਾ ਆ ਰੈਕਮੈਂਡੇਸ਼ਨ ਤੇ ਉਹਦੀ ਕਮੇਟੀ ਬਣਾ ਕੇ ਗੱਲਬਾਤ ਕਰ ਸਕਦੇ।
ਦੇਖੋ, ਇਹਨਾਂ ਦੀ ਜੇ ਸਰਦਾਰ ਸਾਹਿਬ ਜਿਨ੍ਹਾਂ ਨੇ ਜਵਾਬ ਦਿੱਤਾ, ਮੈਨੂੰ ਇਹਨਾਂ ਦੀ ਭਾਵਨਾ ਨਾਲ ਕੋਈ ਇਤਰਾਜ਼ ਨਹੀਂ। ਮਕਸਦ ਕਾਨੂੰਨ ਰੱਦ ਹੋਣ ਦਾ ਸਾਰਿਆਂ ਦਾ ਹੈਗਾ, ਅਸੀਂ ਵੀ ਚਾਹੁੰਦੇ ਹਾਂ ਵੀ ਇਹ ਕਾਨੂੰਨ ਰੱਦ ਹੋ ਜਾਣ, ਇਹ ਨਵੇਂ ਤਰੀਕੇ ਨਾਲ ਬਣਨ, ਪਰ ਸੁਪਰੀਮ ਕੋਰਟ ਦੀ ਭਾਵਨਾ 'ਤੇ ਵੀ ਆਪਾਂ ਸ਼ੰਕੇ ਨਹੀਂ।
ਕੰਸਟੀਟਿਊਸ਼ਨ ਹੈ ਜਿਹੜਾ, ਅਸੀਂ ਉਸ ਤੋਂ ਬਾਹਰ ਤਾਂ ਜਾ ਹੀ ਨਹੀਂ ਸਕਦੇ। ਜੇ ਅਸੀਂ ਉੱਥੇ ਧਰਨਾ ਮਾਰ ਰਹੇ ਹਾਂ ਬਹਿ ਕੇ, ਉਹ ਵੀ ਸਾਡਾ ਜੇ ਸੰਵਿਧਾਨਿਕ ਹੱਕ ਹੈ, ਅਸੀਂ ਤਾਂ ਹੀ ਮਾਰ ਰਹੇ ਹਾਂ ਨਾ ਜੀ। ਜੇ ਸਾਡਾ ਕੰਸਟੀਟਿਊਸ਼ਨਲ ਰਾਈਟ ਨਾ ਹੁੰਦਾ ਉੱਥੇ ਧਰਨਾ ਮਾਰਨ ਦਾ, ਤੇ ਕੌਣ ਇੰਨੇ ਦਿਨ ਬਹਿ ਸਕਦਾ ਸੀ ਜੀ ਉੱਥੇ, ਭਾਵੇਂ ਮੈਂ ਹੋਵਾਂ ਜਾਂ ਸਾਡੇ ਕਿਸਾਨ ਹੋਣ। ਸੋ ਇਸ ਕਰਕੇ ਸੁਪਰੀਮ ਕੋਰਟ ਸੁਪਰੀਮ ਬੋਡੀ ਹੈ, ਔਰ ਮੈਂ ਅੱਗੇ ਵੀ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਜੁਗਰਾਜ ਜੀ ਕਿ ਘਰ 'ਚ ਵੀ ਇੱਕੋ ਬਾਪੂ ਹੁੰਦਾ। ਸੋ ਮੁਲਕ 'ਚ ਸੁਪਰੀਮ ਕੋਰਟ ਇੱਕ ਅਜਿਹਾ ਅਦਾਰਾ ਜਿਹਦੇ ਤੋਂ ਅਸੀਂ ਇਨਸਾਫ਼ ਦੀ ਆਸ ਕਰਦੇ ਹਾਂ। ਠੀਕ ਹੈ, ਕਈ ਵਾਰੀ ਅਸੀਂ ਘਰ ਦੇ ਬਜ਼ੁਰਗ ਨੂੰ ਵੀ ਨਿੰਦਦੇ ਹਾਂ ਵੀ ਬਾਪੂ ਜੀ ਗਲਤ ਫੈਸਲਾ ਕਰ ਰਹੇ ਨੇ, ਬਾਪੂ ਜੀ ਗਲਤ ਫੈਸਲਾ ਕਰ ਰਹੇ ਨੇ, ਪਰ ਬਾਪੂ ਜੀ ਜਿਸ ਗੱਲ 'ਤੇ ਸੋਚ ਰਹੇ ਹੁੰਦੇ ਨੇ ਉਹ ਸਾਨੂੰ ਕਈ ਵਾਰੀ ਲੇਟ ਸਮਝ ਆਉਂਦਾ। ਸੋ ਮੈਂ ਸੁਪਰੀਮ ਕੋਰਟ ਦੇ ਉੱਤੇ ਇਹ ਗੱਲ ਨੂੰ ਮੈਂ ਮਹਿਸੂਸ ਕਰ ਰਿਹਾ ਕਿ ਸੁਪਰੀਮ ਕੋਰਟ ਨੂੰ ਸਮਝ ਆਉਣੀ ਸ਼ੁਰੂ ਹੋਊਗੀ। ਤੁਸੀਂ ਗੱਲ ਸਮਝੋ, ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਨੇ ਸ਼ਰਦ ਆਨੰਦ ਬੋਬੜੇ, ਕੀ ਉਹ ਕਿਸਾਨ ਨੇ? ਮੈਨੂੰ ਦੱਸੋ, ਉਹ ਕਿਵੇਂ ਇੱਕ ਦਿਨ 'ਚ ਜਾਂ ਦੋ ਦਿਨ 'ਚ ਜਾਂ ਪੰਜ ਦਿਨ 'ਚ ਸਮਝ ਜਾਣਗੇ ਵੀ ਕਾਨੂੰਨ ਗਲਤ ਹੈ? ਹੈ ਜੁਗਰਾਜ ਜੀ, ਜਿਹੜਾ ਮੁੱਖ ਚੀਫ ਜਸਟਿਸ ਹੈ ਉਹਦੇ ਕੋਲ ਹੁਣ ਮਾਮਲਾ ਆਇਆ ਹੈ, ਉਹ ਕਿਉਂ ਕਮੇਟੀ ਬਣਾ ਰਿਹਾ? ਉਹ ਇਸੇ ਕਰਕੇ ਬਣਾ ਰਿਹਾ, ਉਹ ਕਹਿੰਦਾ ਮੈਂ ਸਰਕਾਰ ਲਈ ਨਹੀਂ ਬਣਾ ਰਿਹਾ, ਸੁਪਰੀਮ ਕੋਰਟ ਕਮੇਟੀ ਇਸ ਲਈ ਬਣਾ ਰਹੀ ਹੈ ਤਾਂ ਕਿ ਸੁਪਰੀਮ ਕੋਰਟ ਨੂੰ ਵੀ ਮਾਮਲਾ ਸਮਝ ਆ ਜਾਵੇ ਵੀ ਹੈ ਕੀ ਹੈ। ਤੁਸੀਂ ਜੁਗਰਾਜ ਜੀ ਮੇਰੀ ਗੱਲ ਸਮਝੇ ਨਾ
ਜੀ? ਜੀ,
ਜੱਜ ਤਾਂ ਹੀ ਫੈਸਲਾ ਦਊਗਾ ਨਾ ਜਦੋਂ ਜੱਜ ਨੂੰ ਸਾਰੀ ਕਹਾਣੀ ਪਤਾ ਲੱਗ ਜੂ ਵੀ ਹੈ ਕੀ ਹੈ। ਇਹ ਕਮੇਟੀ ਇਸ ਕਰਕੇ ਬਣਾਈ ਗਈ ਹੈ,
ਜਿਹੜੀ ਕਮੇਟੀ ਦੇ ਵਿੱਚ ਬੰਦੇ ਆ ਉਹ ਪਹਿਲਾਂ ਹੀ ਹੁਣ ਜੇ ਫਰਜ਼ ਕਰ ਲਓ ਆਪਾਂ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਜਾਂ ਮਨਪ੍ਰੀਤ ਬਾਦਲ ਦੀ ਜਾਂ ਹਰਸਿਮਰਤ ਕੌਰ ਬਾਦਲ ਦੀ ਜਾਂ ਸੁਖਵੀਰ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ, ਇਹੋ ਜਿਹੇ ਲੋਕ ਤਾਂ ਪਹਿਲਾਂ ਹੀ ਆਪਦੀਆਂ ਖ਼ਬਰਾਂ ਦੇ ਚੁੱਕੇ ਨੇ ਕਿ ਇਹ ਜਿਹੜੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਚੀਜ਼ਾਂ ਨੇ, ਔਰ ਇਹੋ ਜਿਹੇ ਗਾਂ ਕਮੇਟੀਆਂ ਦੇ ਵਿੱਚ ਜਿਹੜੇ ਬੰਦੇ ਲਏ ਗਏ ਨੇ ਉਹ ਉਹਨਾਂ ਨੇ ਗਾਂ ਉਹਨਾਂ ਦੇ ਵੀ ਲੇਖ ਛਪੇ ਹੋਏ ਨੇ। ਸੋ
ਦੇਖੋ, ਮੈਂ ਉਹੀ ਕਹਿ ਰਿਹਾ ਜਗਰਾਜ ਜੀ, ਸੁਪਰੀਮ ਕੋਰਟ ਦੀ ਮਨਸ਼ਾ ਗਲਤ ਨਹੀਂ। ਹੁਣ ਮੈਨੂੰ ਇਹ ਲੱਗਦਾ ਕਿਸਾਨਾਂ ਨੂੰ ਸੁਪਰੀਮ ਕੋਰਟ 'ਚ ਪਟੀਸ਼ਨ ਪਾ ਦੇਣੀ ਚਾਹੀਦੀ ਹੈ, ਇਹ ਰਾਈਟ ਹੈ ਕਿਸੇ ਦਾ। ਕਿਸਾਨ ਜਥੇਬੰਦੀਆਂ ਸੁਪਰੀਮ ਕੋਰਟ 'ਚ, ਮੈਨੂੰ ਲੱਗਦਾ ਆਉਂਦੇ ਦਿਨਾਂ 'ਚ ਪਾਉਣਗੀਆਂ, ਕਿਸਾਨ ਜਥੇਬੰਦੀਆਂ ਸੁਪਰੀਮ ਕੋਰਟ 'ਚ ਪਟੀਸ਼ਨ ਪਾ ਕੇ ਸੁਪਰੀਮ ਕੋਰਟ ਨੂੰ ਇਹ ਦੱਸਣ ਕਿ ਸਾਨੂੰ ਤੁਹਾਡੀ ਕਮੇਟੀ 'ਤੇ ਇਸ ਕਰਕੇ ਇਤਰਾਜ਼ ਹੈ ਕਿ ਜਿਹੜੇ ਤੁਸੀਂ ਕਮੇਟੀ 'ਚ ਵਿਅਕਤੀ ਲਏ ਨੇ, ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਉਹਨਾਂ ਦੀ ਇਹਨਾਂ ਕਾਨੂੰਨਾਂ ਬਾਰੇ ਪਹਿਲਾਂ ਹੀ ਇੱਕ ਸੋਚ ਸਾਰਵਜਨਿਕ ਹੋ ਚੁੱਕੀ ਹੈ, ਵੀ ਤੁਸੀਂ ਅਜਿਹੇ ਮੈਂਬਰ ਪਾਓ ਕਮੇਟੀ 'ਚ ਜਿਨ੍ਹਾਂ ਨੇ ਪਹਿਲਾਂ ਆਪਣੀ ਸੋਚ ਨੂੰ ਸਾਰਵਜਨਿਕ ਤੌਰ 'ਤੇ ਪੱਖ ਜਾਂ ਵਿਰੋਧ 'ਚ ਉਹਦੀ ਵਿਆਖਿਆ ਨਹੀਂ ਕੀਤੀ, ਤਾਂ ਕਿ ਉਹ ਅਸੀਂ ਵੀ ਸਾਨੂੰ ਵੀ ਲੱਗੇ ਕਿ ਉਹ ਨਿਰਪੱਖਤਾ ਦੇ ਨਾਲ ਸੁਪਰੀਮ ਕੋਰਟ ਨੂੰ ਦੱਸਣਗੇ। ਬਸ ਰੇਡ ਕਾ ਸਿਰਫ ਇਸ ਗੱਲ 'ਤੇ ਅੜਿਆ ਹੋਇਆ। ਪਰ ਜੁਗਰਾਜ ਜੀ, ਇੱਕ ਗੱਲ ਹੋਰ ਹੈ ਜੀ ਜੀ, ਇੱਕ ਗੱਲ ਹੋਰ ਹੈ, ਅਸੀਂ ਇਹ ਆਸ ਨਾ ਕਰੀਏ
ਸਾਹਿਬ, ਅਸੀਂ ਸ਼ਿਕਾਗੋ ਪੀਜ਼ਾ ਵਾਲਿਆਂ ਦਾ ਨੰਬਰ ਦੇ ਰਿਹਾ ਮੈਂ, ਔਰ ਗੱਲਬਾਤ ਆਪਣੀ ਕਾਲਰ ਨਾਲ ਬਲਵਿੰਦਰ ਸਿੰਘ ਨਾਲ ਵੀ ਚੱਲਣੀ ਹੈ, ਔਰ ਸ਼ਿਕਾਗੋ ਪੀਜ਼ਾ ਟ੍ਰਸਟ ਦਾ ਨੰਬਰ ਨੋਟ ਕਰ ਲਓ ਜੇ ਤੁਸੀਂ ਗਲੂਟਨ ਫਰੀ ਪੀਜ਼ਾ ਖਾਣਾ ਚਾਹੁੰਦੇ, ਐਗ ਫਰੀ ਪੀਜ਼ਾ, ਡੈਰੀ ਫਰੀ ਪੀਜ਼ਾ, ਤੰਦੂਰੀ ਚਿਕਨ ਵਾਲਾ ਪੀਜ਼ਾ, ਗ੍ਰਿਲ ਚਿਕਨ ਪੀਜ਼ਾ ਖਾਣਾ ਚਾਹੁੰਦੇ ਆ ਤਾਂ 50% ਆਫ ਇਸ ਟਾਈਮ ਮਿਲ ਰਿਹਾ ਤੁਹਾਨੂੰ, ਏਅਰਪੋਰਟ ਐਂਡ ਬਵੇਡ ਦੇ ਏਰੀਏ ਵਿੱਚ ਹੈ, ਨੰਬਰ 905 ਸ਼ਿਕਾਗੋ ਪੀਜ਼ਾ ਦਾ ਨੰਬਰ ਹੈ, ਸ਼ਿਕਾਗੋ ਪੀਜ਼ਾ ਟ੍ਰਸਟ ਦਾ 905-458-1770 905-458-1770 ਤੇ ਕਾਲ ਕੀਤੀ ਜਾ ਸਕਦੀ ਹੈ, ਤੇ ਕਾਲਰ ਦੀ ਵੀ ਆਪਾਂ ਨਾਲ ਲੈ ਲੈਂਦੇ ਹਾਂ ਸਲਾਹ, ਤੇ ਤੁਹਾਡਾ ਵੀ ਅਗਲਾ ਜਿਹੜਾ ਸਵਾਲ ਆ ਉਹ ਵੀ ਸਾਡੇ ਸਰੋਤਿਆਂ ਨਾਲ ਸਾਂਝਾ ਕਰਦੇ ਜੀ। ਬਲਵਿੰਦਰ ਸਿੰਘ ਜੀ,
ਹਾਂਜੀ ਵੀਰ ਜੀ, ਵੇਖੋ ਡੱਲਾ ਜੀ, ਤੁਸੀਂ ਇੱਕ ਪ੍ਰੋਬਲਮ ਨਵੀਂ ਖੜੀ ਕਰ ਦਿੱਤੀ ਹੈ, ਜਿਹੜੀ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਆ ਵੀ ਇਹ ਕਾਨੂੰਨ ਨੂੰ ਸਮਝਣ ਵਾਸਤੇ, ਇਹਦਾ ਮਤਲਬ ਸੁਪਰੀਮ ਕੋਰਟ ਨੂੰ ਇਸ ਕਾਨੂੰਨ ਬਾਰੇ ਪਤਾ ਹੀ ਕੋਈ ਨਹੀਂ, ਤੇ ਫਿਰ ਉਹ ਡੀਜੋਰ ਕਿੱਦਾਂ ਹੋ ਸਕਦਾ ਸੀ? ਲੀਗਲ ਲੈਂਗੁਏਜ ਕਿਵੇਂ, ਉਹ ਲੀਗਲ ਕਿਵੇਂ ਹੋ ਸਕਦਾ ਉਹ ਕਾਨੂੰਨ ਜਿਹਦੇ ਬਾਰੇ ਸੁਪਰੀਮ ਕੋਰਟ ਨੂੰ ਖੁਦ ਹੀ ਨਹੀਂ ਪਤਾ ਔਰ ਕਮੇਟੀ ਬਣਾ ਰਹੀ ਆ? ਇਸ ਕਰਕੇ ਇਹ ਇੱਥੋਂ ਸਾਬਤ ਹੋ ਜਾਂਦਾ ਕਿ ਇਹ
ਸਰ ਮੈਨੂੰ ਦੱਸੋ ਜਦੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਸਕੂਲ 'ਚ ਜਾਂ ਕਾਲਜ 'ਚ ਪੜ੍ਹਦੇ ਸੀ ਉਦੋਂ ਦੇ ਤੇ ਅੱਜ ਦੇ ਸਿਲੇਬਸ 'ਚ ਕਿਵੇਂ ਕਿੰਨਾ ਫਰਕ ਆ ਗਿਆ? ਜੇ ਆਪਾਂ ਇਹ ਸਮਝੀਏ ਵੀ ਇਹ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅੱਜ 11ਵੀਂ ਜਾਂ 12ਵੀਂ ਦੇ ਸਿਲੇਬਸ 'ਚ ਕੀ ਪੜ੍ਹਾਇਆ ਜਾ ਰਿਹਾ, ਤੇ ਅਸੀਂ ਗਲਤ ਹੋਵਾਂਗੇ? ਕਿਉਂਕਿ ਪਹਿਲਾਂ ਕੋਈ ਨਾ ਕੋਈ ਦੱਸੂਗਾ ਮੁੱਖ ਜੱਜ ਨੂੰ ਜਾ ਕੇ ਵੀ ਜੱਜ ਸਾਹਿਬ ਜਦੋਂ ਤੁਸੀਂ 10ਵੀਂ 'ਚ ਸੀ ਉਦੋਂ ਆਹ ਵਿਸ਼ੇ ਸੀ, ਹੁਣ ਆਹ ਵਿਸ਼ਾ ਨਹੀਂ।
ਸੋਰੀ ਡੱਲਾ ਜੀ,
ਨੋ ਸਰ, ਨਹੀਂ ਆਪਾਂ ਸਿਰਫ ਇਸ ਕਰਕੇ ਨਿੰਦੀ ਚੱਲੀਏ, ਆਪਾਂ ਹਰ ਚੀਜ਼ ਨੂੰ ਸਿਰਫ ਇਸ ਕਰਕੇ ਨਿੰਦੀ ਚੱਲੀਏ ਵੀ ਨਹੀਂ, ਸੁਪਰੀਮ ਕੋਰਟ ਦੇ ਜੱਜ ਨੂੰ ਤੁਸੀਂ ਦੱਸੋ ਕਿਵੇਂ ਪਤਾ ਹੋਊਗਾ ਜੀ ਖੇਤੀ ਕਾਨੂੰਨਾਂ ਦਾ? ਮੈਂ ਕਹਿੰਦਾ ਮੋਦੀ ਸਾਹਿਬ ਨੂੰ ਨਹੀਂ ਪਤਾ ਗਹਿਰਾਈ 'ਚ, ਸੁਪਰੀਮ ਕੋਰਟ ਦੇ ਜੱਜ ਨੂੰ ਕਿੱਥੋਂ ਪਤਾ ਹੋਊਗਾ?
ਇਹਨਾਂ ਨੇ ਹਨੇਰੇ ਵਿੱਚ ਰੱਖ ਕੇ ਕਾਨੂੰਨ ਪਾਸ ਕੀਤਾ, ਇਸ ਕਰਕੇ ਸਾਰੇ ਪਾਸੇ ਟ੍ਰਬਲ ਆ। ਸੁਪਰੀਮ ਕੋਰਟ ਨੂੰ ਪਹਿਲਾਂ,
ਸਰ ਮੈਂ ਉਹੀ ਕਹਿ ਰਿਹਾ ਨਾ ਜੀ, ਜਿਹੜੇ ਸਰ ਮੇਰੀ ਗੱਲ ਸਮਝੋ, ਜਿਹੜੇ ਬੰਦੇ ਨੇ ਫੈਸਲਾ ਦੇਣਾ ਉਹਨੂੰ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਇਹਦਾ ਨੁਕਸਾਨ ਕੀ ਹੈ, ਨਫ਼ਾ ਕੀ ਹੈ, ਕੀ ਸੱਚਮੁੱਚ ਹਨੇਰੇ 'ਚ ਰੱਖ ਕੇ ਪਾਸ ਕੀਤਾ ਗਿਆ ਜਾਂ ਚਾਨਣ 'ਚ ਰੱਖ ਕੇ ਪਾਸ ਕੀਤਾ ਗਿਆ। ਮੁੱਖ ਜੱਜ ਅੱਖਾਂ ਬੰਦ ਕਰਕੇ ਕਿਵੇਂ ਫੈਸਲਾ ਦੇ ਸਕਦਾ?
ਗਰਾਊਂਡ ਰਿਐਲਿਟੀ ਆ ਉਹ, ਫਿਰ ਉੱਥੇ ਆ ਗਈ ਨਾ ਗੱਲ ਜਿਹੜੀ ਹੁਣ ਦੀ ਗਰਾਊਂਡ ਰਿਐਲਿਟੀ ਆ, ਉਹਨੂੰ ਵੇਖੇ ਬਿਨਾ ਹੀ ਕਿਵੇਂ ਕਾਨੂੰਨ ਬਣ ਸਕਦਾ ਸੀਗਾ।
ਥੈਂਕ ਯੂ,
ਮੈਂ ਉਹੀ ਤਾਂ ਕਹਿ ਰਿਹਾ।
ਅਗਲੀ ਕਾਲ ਤੇ ਦੇਖਦੇ ਹਾਂ ਕਾਲਰ ਕੀ ਕਹਿਣਾ ਚਾਹੁੰਦੇ ਆ। ਅਗਲੀ ਕਾਲ, ਕਾਲਰ ਸਤਿ ਸ਼੍ਰੀ ਅਕਾਲ, ਮਹਿਕ ਰੇਡੀਓ ਦੇ ਵਿੱਚ ਸਵਾਗਤ ਹੈ, ਕੀ ਨਾਮ ਤੁਹਾਡਾ?
ਮੇਰਾ ਨਾਮ ਜਗਜੀਤ ਹੈ ਜੀ।
ਹਾਂਜੀ ਜਗਜੀਤ ਸਿੰਘ ਜੀ,
ਡੱਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਡੱਲਾ ਸਾਹਿਬ, ਗੱਲ ਇੱਦਾਂ ਹੈ ਵੀ
ਸਤਿ ਸ਼੍ਰੀ ਅਕਾਲ,
ਅੰਬੇਦਕਰ ਸਾਹਿਬ ਨੇ ਬਣਾਇਆ ਸੀ, ਜਿਹੜਾ ਲਿਖਿਆ ਸੀ ਉਹਨਾਂ ਨੇ ਸਿਧਾਂਤ, ਖੈਰ ਪੁਰਾਣਾ ਹੀ ਬਣਿਆ, ਉਹਨਾਂ ਨੇ ਲਿਖਿਆ ਸੀ ਇਹ
ਜੀ।
ਤੇ ਮੇਰਾ ਖਿਆਲ ਵੀ ਜਿਹੜੇ ਇਹ ਹੁਣ ਜੱਜ ਸਾਹਿਬ ਨੇ ਇਹ ਉਦੋਂ ਵਕੀਲ ਬਣੇ ਹੋਣੇ ਨੇ ਉਸ ਟਾਈਮ ਦੇ ਵਿੱਚ, ਇਹਨਾਂ ਨੇ ਮੁੱਢੋਂ ਲੱਗੇ ਅਖੀਰ ਸਾਰੀਆਂ ਕਾਨੂੰਨੀ ਜਿਹੜੀਆਂ ਨੇ ਉਹ ਮਦਾਂ ਪੜੀਆਂ ਹੋਈਆਂ ਵੀ ਕਿਵੇਂ ਕਿਵੇਂ ਕਾਨੂੰਨ, ਜੇ ਨਹੀਂ ਤਾਂ ਸਾਰੇ ਵਕੀਲ ਜਿਹੜੇ ਨੇ ਜਾਂ ਜਿਹੜੇ ਜੱਜ ਨੇ ਇਹਨਾਂ ਦੇ ਕਦ ਜਿਹਨਾਂ ਦੇ ਸ਼ੈਲਫ ਉਹਦੇ ਸਾਰੀਆਂ ਇਹਨਾਂ ਦੀ ਬੜੀਆਂ ਬੁੱਕ ਪਈਆਂ ਹੁੰਦੀਆਂ ਨੇ। ਕੋਈ ਫੈਸਲਾ ਦੇਣ ਤੋਂ ਪਹਿਲਾਂ ਜਿਹੜੀ ਚੀਜ਼ ਜਿਹੜੀ ਸੈਂਟਰ ਦੇ ਜੂਰੀਡਿਕਸ਼ਨ ਵਿੱਚ ਹੀ ਨਹੀਂ ਆਉਂਦੀ
ਜੀ,
ਉਹਦਾ ਤਾਂ ਉਹਨਾਂ ਨੂੰ ਪਹਿਲਾਂ ਉੱਥੇ ਰਿਜੈਕਟ ਕਰਨਾ ਚਾਹੀਦਾ ਵੀ ਤੁਹਾਡੀ ਜੂਰੀਡਿਕਸ਼ਨ ਵਿੱਚ ਨਹੀਂ ਆਈ ਤੇ ਤੁਸੀਂ ਜਿਹੜਾ ਇਹ ਦੁਬਾਰਾ ਇਹਨੂੰ ਜਿਹੜਾ ਫੈਸਲਾ ਕਰਵਾਏ ਦਾ ਜਾਂ ਦੁਬਾਰਾ ਇਹਦਾ ਜਿਹੜਾ ਸਲਾਹ ਕਰਕੇ ਇੱਕ ਕਾਨੂੰਨ ਬਣਾਓ। ਉਹਨਾਂ ਨੇ ਕਿਸ ਤਰ੍ਹਾਂ ਸਾਰਾ ਕੁਛ ਕਰਤਾ? ਥੈਂਕ ਯੂ ਜੀ।
ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਮੈਂ ਉਹੀ ਗੱਲ ਕਹਿ ਰਿਹਾ ਕਿ ਸੁਪਰੀਮ ਕੋਰਟ ਨੇ ਮਾਮਲਾ ਹੁਣੇ ਹੁਣੇ ਟਿਕਅਪ ਕੀਤਾ ਹੈ। ਅਗਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ, ਹੁਣ ਦੇਖੋ ਦੋ ਹਫ਼ਤੇ ਬਾਅਦ ਸੁਪਰੀਮ ਕੋਰਟ ਨੇ ਫਿਰ ਸੁਣਵਾਈ ਰੱਖੀ ਆ। ਸੋ ਉਹ ਦੋ ਹਫ਼ਤੇ ਵੀ ਸੁਪਰੀਮ ਕੋਰਟ ਦੇ ਜੱਜ ਲਗਾਤਾਰ ਇਹਦੇ ਮਾਮਲੇ 'ਚ ਹੁਣ ਕੁਝ ਨਾ ਕੁਝ ਜਾਣਕਾਰੀ ਇਕੱਤਰ ਕਰਨਗੇ। ਸਰਕਾਰਾਂ ਨੂੰ ਨੋਟਿਸ ਗਏ ਹੋਏ ਨੇ, ਸਰਕਾਰਾਂ ਦੇ ਜਵਾਬ ਬਣੇ ਹੋਏ ਨੇ, ਹੁਣ ਕਮੇਟੀ ਕੰਮ ਕਰਨਾ ਸ਼ੁਰੂ ਕਰੂਗੀ, ਦੋ ਮਹੀਨੇ ਬਾਅਦ ਕਮੇਟੀ ਨੇ ਵੀ ਆਪਣੀ ਰਿਪੋਰਟ ਦੇਣੀ ਹੈ। ਇਨ ਬਿਟਵੀਨ ਸਾਨੂੰ ਕਈ ਵਾਰੀ ਲੱਗਦਾ ਇੱਕ ਇੱਕ ਫੈਸਲੇ ਦੀ, ਦੇਖੋ ਕੱਲ 11 ਤਰੀਕ ਦੀ ਸੁਣਵਾਈ, ਮੈਂ ਸੁਪਰੀਮ ਕੋਰਟ ਸੀ, ਸਵੇਰੇ ਸੁਣਵਾਈ ਹੋਈ, 12-1 ਵਜੇ ਸੁਣਵਾਈ ਖਤਮ ਹੋ ਗਈ, ਸ਼ਾਮ ਨੂੰ 4-4:30 ਵਜੇ ਤੱਕ ਆਰਡਰ ਆਇਆ, ਔਰ ਕਿੰਨੇ ਵਰਲ ਕੇ ਜੱਜ ਨੇ ਆਪ ਲਿਖਾਏ ਹੋਣਗੇ। ਇਸ ਕਰਕੇ ਮੈਨੂੰ ਇਹ ਲੱਗਦਾ ਜੀ,
ਅੱਧਾ ਮਿੰਟ ਬਾਕੀ ਆਪਣੇ ਕੋਲ, ਪਰ ਮੈਂ ਇੱਕ ਇਧਰ ਪਿੰਡ
ਕੱਲ ਜਾਰੀ ਰੱਖਾਂਗੇ,
ਵੱਲੋਂ ਵੀ ਬੰਦਿਆਂ ਵੱਲੋਂ ਵੀ
ਕੱਲ ਜਾਰੀ ਰੱਖਾਂਗੇ, ਕੱਲ ਜਾਰੀ ਰੱਖਾਂਗੇ ਜੀ।
ਇੱਕ ਵਾਰੀ 26 ਜਨਵਰੀ ਨੂੰ ਟਰੈਕਟਰ ਅੰਦਰ ਵੜ ਗਏ ਨਾ ਦਿੱਲੀ ਚ, ਇਹ ਕੱਢਣੇ ਬਹੁਤ ਔਖੇ ਆ, ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਹੀ।
ਨਹੀਂ, ਆਪਣਾ ਹੀ ਮੁਲਕ ਹੈ, ਟਰੈਕਟਰ ਵੀ ਆਪਣੇ ਨੇ, ਮੈਂ ਦਿੱਲੀ ਦੇਖ ਕੇ ਆਇਆ, ਟਰੈਕਟਰਾਂ ਦੇ ਕੌਮੀ ਝੰਡੇ ਲੱਗੇ ਹੋਏ ਨੇ, ਉਹ ਕੋਈ ਬਗਾਨੇ ਮੁਲਕ ਦਾ ਝੰਡਾ ਨਹੀਂ ਲਾ ਕੇ ਘੁੰਮ ਰਹੇ, ਦਿੱਲੀ ਵੀ ਆਪਣੀ ਹੈ, ਬਗਾਨੀ ਨਹੀਂ ਹੈਗੀ। ਸੋ ਠੀਕ ਹੈ, ਆਪਾਂ ਕਾਨੂੰਨ ਆਪਾਂ ਨੂੰ ਨਹੀਂ ਪਸੰਦ, ਪਰ ਆਪਾਂ ਨੂੰ ਮੈਥਡ ਲੀਗਲ ਹੁਣ ਅਪਣਾਉਣਾ ਹੀ ਪੈਣਾ।
ਬਹੁਤ ਬਹੁਤ ਧੰਨਵਾਦ ਜੀ, ਔਰ ਕੱਲ ਨੂੰ ਲੰਮੀ ਚੌੜੀ ਗੱਲਬਾਤ ਕਰਾਂਗੇ, ਅੱਜ ਇੱਥੇ ਇਜਾਜ਼ਤ ਲੈ ਲੈਣੇ ਤੁਹਾਡੇ ਕੋਲ
ਜੀ। ਬਹੁਤ ਧੰਨਵਾਦ ਜੀ,
ਔਰ ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਹੈ 416-302-3600, ਤੁਸੀਂ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਕੋਈ ਮਹਿਕ ਰੇਡੀਓ ਤੇ, ਮੇਰਾ ਨੰਬਰ ਹੈ 416-302-3600 ਦਿਓ। ਅੱਗੇ ਫਿਰ ਮਿਲਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਫੈਲਣ ਨੂੰ ਰੋਕੋ, COVID-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ, ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
अपना लोकल स्पॉट ये उदो सी जो सानू इस दी सब तो वद जरूरत सी। एक संपूर्ण तोहफा उना कोल ए सी तुहाडा मन पसंद खाना उना ने तुहाडे तक पहुंचाया अते हुण जदों उना नू साडी लोड़ है साडी वारी है उना दा समर्थन करन दी। लोकल खरीदारी करके अते सुरक्षित खरीदारी करके इना कोलो कर्बसाइड पिकअप टेक आउट अते डिलीवरी दे नाल लोकल लई अपना प्यार दिखाओ सुरक्षित तन नाल खरीदारी करो।
Ontario, yours to rediscover.
किसी भी कानूनी मुश्किल नाल नजिठण लई सही वकील दी चोण करना बहुत जरूरी है।
फाल्कन लॉ पीसी दे तजुर्बेकार वकीलां दी टीम कर सकती है तुहाडी मदद।
मसला चाहे कॉर्पोरेट लॉ दा होवे जां सिविल लिटिगेशन दा, रियल एस्टेट दा होवे जां इमीग्रेशन दा,
फाल्कन लॉ पीसी जानदे हन हर कानूनी समस्या दा हल। COVID-19 दे चलदियां सारियां सर्विसेज डिजिटली अवेलेबल हन।
कॉल फाल्कन लॉ पीसी 647-560-4442
647-560-4442 हेड ऑफिस इन मिसिसागा।
फाल्कन लॉ पीसी। See you.